ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ਾਂਤ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ ਬੇਦਿਆ ਕਿਛ ਆਨ ਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਅਰਾਧਿਆ ਹਰ ਘਟ ਘਟੇ ਡੀਠਾ ਰਾਮ ਰਾਜੇ ਹਰ ਚਰਨ ਕਮਲ ਮਨ ਬੇਦਿਆ ਕਿਛ ਆਨ ਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡੀਠਾ ਰਾਮ ਰਾਜੇ ਹਰ ਘਟ ਘਟੇ ਡੀਠਾ ਅੰਮ੍ਰਿਤੋ ਬੂਠਾ ਜਨਮ ਮਰਨ ਦੁਖ ਨਾਠੇ ਗੁਣ ਨਿਧ ਗਾਇਆ ਸਭ ਦੁਖ ਮਿਟਾਇਆ ਹਉ ਮੈਂ ਬਿਨਸੀ ਗਾਠੇ ਪ੍ਰਿਉ ਸਹਿਜ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਪ੍ਰਿਉ ਸਹਿਜ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਮੁਜੱਸਮਾ ਯਾ ਬੇਹਯਾਤ ਮਿਹਰਮਤ ਦੇ ਸਾਈਂ ਬਖਸ਼ਿਸ਼ਾਂ ਦੇ ਭੰਡਾਰ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਸੱਜ ਕੇ ਜਗਤ ਜਲੰਦੇ ਦਾ ਉਧਾਰ ਕਰਨ ਹਾਰ ਕੋਟ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਪਾਵਨ ਚਰਨਾਂ ਦੀ ਮੁਕੱਦਸ ਖਾਕ ਧੂਰੀ ਨਾਲ ਜੁੜ ਰਹੇ ਸਤਿਸੰਗੀ ਪਿਆਰ ਵਾਲਿਓ, ਸਤਿਗੁਰਾਂ ਦੇ ਦਰ ਤੋਂ ਨਾਮ ਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੇ ਵਰੋਂ ਸਾਹਿਬ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜੁੜੇ ਹੋ ਅਤੇ ਦੇਸ਼ਾਂ ਵਿਦੇਸ਼ਾਂ 'ਚ ਮੀਡੀਏ ਰਾਹੀਂ ਗੁਰੂ ਚਰਨਾਂ ਨਾਲ ਗੁਰੂ ਸ਼ਬਦ ਨਾਲ ਜੁੜ ਰਹੇ ਗੁਰੂ ਪਿਆਰ ਵਾਲਿਓ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਦੀਨ ਦਿਆਲ ਸਤਿਗੁਰੂ ਨੇ ਤਰੁੱਟ ਕੇ ਜੋ ਪਾਵਨ ਸ੍ਰੀ ਮੁੱਖ ਵਾਕ ਜੀ ਦੀ ਬਖਸ਼ਿਸ਼ ਕੀਤੀ ਹੈ, ਅੱਜ ਦਾ ਪਵਿੱਤਰ ਸ੍ਰੀ ਮੁੱਖ ਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 453 ਅਤੇ 54 ਪਰ ਸਵਾਇਮਾਨ ਹੈ। ਸਤਿਗੁਰੂ ਗਰੀਬ ਨਿਵਾਸ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਸਤਿਗੁਰੂ ਆਪ ਮਿਹਰਮਤ ਕਰਕੇ ਬਖਸ਼ਿਸ਼ ਕਰਕੇ ਅੱਜ ਦੇ ਬਖਸ਼ਿਸ਼ ਕੀਤੇ ਇਸ ਪਾਵਨ ਵਿਚਾਰ ਦੀ ਪਾਵਨ ਸ਼੍ਰੀ ਮੁੱਖ ਵਾਕ ਦੀ ਵਿਚਾਰ ਦੀ ਸੇਵਾ ਲੈਣ। ਇਹ ਤਦੇ ਸੰਭਵ ਹੋਏਗਾ, ਸਤਿਗੁਰੂ ਆਪ ਬਖਸ਼ਿਸ਼ ਕਰਕੇ ਸੇਵਾ ਲੈਣਗੇ। ਆਪ ਜੀ ਅਸੀਸ ਬਖਸ਼ੋ। ਪਾਵਨ ਪਿਆਰ ਭਾਵਨਾ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਸ਼ਾਂਤ ਮਹੱਲਾ ਪੰਜਵਾਂ, ਘਰ ਚੌਥਾ।
ਅੱਜ ਦਾ ਬਖਸ਼ਿਸ਼ ਕੀਤਾ ਮਹਾਰਾਜ ਜੀ ਦਾ ਪਾਵਨ ਸ਼੍ਰੀ ਮੁੱਖ ਵਾਕ ਆਸਾ ਰਾਗ ਅੰਦਰ ਦਰਜ ਹੈ। ਰਾਗਾਂ ਦੀ ਦੁਨੀਆ ਦਾ ਜ਼ਿਕਰ ਸਿੱਖ ਪੰਥ ਨੂੰ ਜ਼ਰੂਰ ਕਰਨਾ ਚਾਹੀਦਾ, ਔਰ ਰਾਗਾਂ ਦੀ ਦੁਨੀਆ ਨਾਲ ਜੁੜਨਾ ਚਾਹੀਦਾ ਹੈ। ਭਾਵੇਂ ਗੁਰਮਤ ਵਿੱਚ ਸ਼ਬਦ ਪ੍ਰਧਾਨ ਹੈ ਕੀਰਤਨ ਵਿੱਚ, ਪਰ ਮਹਾਰਾਜ ਜੀ ਨੇ ਰਾਗ ਨੂੰ ਅਗੇਤਾ ਰੱਖ ਕੇ ਮੋਹਰੇ ਰੱਖ ਕੇ ਸਮਝਾਇਆ। ਵੈਰਾਗ ਦਾ ਅਰਥ ਹੁੰਦਾ ਡੀ ਅਟੈਚਮੈਂਟ, ਟੁੱਟ ਜਾਣਾ ਕਿਸੇ ਚੀਜ਼ ਨਾਲ। ਆਪਾਂ ਕਹਿੰਦੇ ਦੁਨੀਆ ਤੋਂ ਵੈਰਾਗੀ ਹੋ ਗਿਆ। ਜੇ ਵੈਰਾਗ ਦਾ ਅਰਥ ਹੈ ਗੁਰਮੁਖੋਂ ਟੁੱਟਣਾ, ਤੇ ਰਾਗ ਦਾ ਅਰਥ ਹੁੰਦਾ ਪਕੜ ਬਣਾਉਣੀ। ਦੂਜਾ ਰਾਗ ਦਾ ਅਰਥ ਹੁੰਦਾ ਪ੍ਰੇਮ। ਸਿਆਣੇ ਕਹਿੰਦੇ ਨੇ ਫਲਾਣੇ ਨੂੰ ਬੜਾ ਰਾਗ ਹੈ, ਉਹਨੂੰ ਬੜਾ ਪ੍ਰੇਮ ਹੈ। ਮਹਾਰਾਜ ਕਹਿੰਦੇ ਜੇ ਸ਼ਬਦ ਨਾਲ ਤੈਨੂੰ ਜੋੜਨਾ ਹੈ, ਸ਼ਬਦ ਤੋਂ ਪਹਿਲਾਂ ਦੋ ਗੱਲਾਂ ਆਪਣੇ ਧਿਆਨ 'ਚ ਲਿਆ। ਪਾਵਨ ਬਾਣੀ ਨਾਲ ਪ੍ਰੇਮ ਵੀ ਬਣਾਉਣਾ ਹੈ ਅਤੇ ਪਕੜ ਵੀ ਬਣਾਉਣੀ ਹੈ, ਤਾਂ ਕਿ ਸ਼ਬਦ ਹੈ ਜਿਹੜਾ ਤੇਰੇ ਅੰਦਰ ਟਿਕ ਸਕੇ। ਐਵੇਂ ਮਹਾਰਾਜ ਨੇ ਰਾਗ ਨਹੀਂ ਦਿੱਤੇ। ਸਿਆਣੇ ਵਿਦਵਾਨ ਗੁਰਮੁਖ ਸੁਣ ਰਹੇ ਹੋਗੇ, 31 ਮੁੱਖ ਰਾਗ ਨੇ, ਤੁਸੀਂ ਸਾਰੇ ਜਾਣਦੇ ਹੋ। 31 ਹੀ ਸਮਿਲਤ ਰਾਗ ਨੇ, ਕਿਉਂਕਿ 3 ਵੰਨਗੀਆਂ ਨੇ ਰਾਗਾਂ ਦੀਆਂ। ਮੁੱਖ ਰਾਗ ਹੈ ਮਿਸ਼ਰਤ ਰਾਗ, ਸਮਿਲਤ ਰਾਗ ਹੈ, ਛਾਇਆ ਲਾਗ ਰਾਗ ਹੈ। 31 ਹੀ ਉਹ ਨੇ, ਜਿਵੇਂ ਗੌੜੀ ਦੀਆਂ ਕਿਸਮਾਂ ਨੇ, ਬਸੰਤ ਨਾਲ ਹੰਡੋਲ ਹੈ, ਫਿਰ ਕਾਫੀ ਦਾ ਜ਼ਿਕਰ ਆ ਜਾਂਦਾ ਹੈ, ਇੱਦਾਂ ਵੱਖ ਵੱਖ। ਅਤੇ ਗੁਰਮੁਖੋ ਮਹਾਰਾਜ ਨੇ ਕੋਈ ਵੀ ਰਾਗ ਨਾ ਤਾਂ ਹੀਨ ਭਾਵਤਾ ਵਾਲਾ ਲਿਆ, ਨਾ ਇਮੋਸ਼ਨਲ ਵਾਲਾ ਲਿਆ। ਬੜੀ ਕਮਾਲ ਦੀ ਜਿਹੜੀ ਗੁਰਮਤਿ ਦੀ ਸੰਗੀਤ ਜਾਂ ਗੁਰਮਤਿ ਦੀ ਰਾਗਾਂ ਦੀ ਸ਼ੈਲੀ ਹੈ ਨਾ, ਉਹ ਵਾਕਿਆ ਹੀ ਆਲਾ ਕਿਸਮ ਦੀ ਹੈ। ਅਤੇ ਮਹਾਰਾਜ ਗੁਰੂ ਅਰਜੁਨ ਦੇਵ ਸਾਹਿਬਾਂ ਦੀ ਕਿਰਪਾ ਕਰਦੇ ਨੇ ਆਸਾ ਸ਼ੰਤ। ਹੁਣ ਸ਼ੰਤ ਹੈ ਜਿਹੜੀ, ਇਹ ਕਬ ਦੀ ਬਣਗੀ ਹੁੰਦੀ। ਅੱਜ ਅਸੀਂ ਬਹੁਤਾ ਜ਼ੋਰ ਦੇ ਰਹੇ ਹਾਂ, ਮੈਂ ਮਨੁੱਕਰ ਨਹੀਂ ਇਸ ਗੱਲ ਤੋਂ ਵੀ ਤੁਸੀਂ ਜਮੈਟਰੀ ਨਾ ਪੜ੍ਹੋ, ਗ੍ਰੈਮਰ ਨਾ ਪੜ੍ਹੋ, ਚੰਗੀ ਗੱਲ ਹੈ। ਪਰ ਜੇ ਕਬ ਨਹੀਂ ਪੜ੍ਹਿਆ ਨਾ, ਫਿਰ ਇੱਦਾਂ ਹੋਏਗਾ, ਕਬ ਤੋਂ ਬਿਨਾਂ ਜਿਹੜੇ ਰਾ ਆਪਾਂ ਜਮੈਟਰੀ ਹੈ ਨਾ, ਉਹ ਇੱਦਾਂ ਹੁੰਦੀ ਜਿਵੇਂ ਲਾੜੇ ਤੋਂ ਬਿਨਾਂ ਬਰਾਤ ਹੁੰਦੀ। ਬਰਾਤ ਦੀ ਕੋਈ ਕੀਮਤ ਨਹੀਂ ਜੀ ਇੱਕ ਲਾੜਾ ਨਾ ਹੋਵੇ। ਕਬ ਸ਼ੈਲੀ ਨੂੰ ਵੇਖਣ ਦੀ ਲੋੜ ਹੈ। ਜਦੋਂ ਵੀ ਤੁਸੀਂ ਸ਼ੰਤ ਪੜ੍ਹੋਗੇ ਨਾ, ਅਕਸਰ ਦਾਵਾ ਨਹੀਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਿਸੇ ਦਾ, ਉਦੋਂ ਤੁਹਾਨੂੰ ਰਹਾਓ ਨਹੀਂ ਮਿਲੇਗਾ। ਤੁਸੀਂ ਜਪਜੀ ਸਾਹਿਬ ਵੱਲ ਵੀ ਪਰਤੋਗੇ ਨਾ, ਅਤੇ ਵੇਖੋ ਚੁਪਈ ਛੰਦ 'ਚ ਨੇ ਮੰਨੇ ਅਤੇ ਸੁਣੇ ਦੀਆਂ ਪੌੜੀਆਂ। ਚੁਪਈ ਦਾ ਅਰਥ ਚਾਰ ਚਾਰ ਲਾਈਨਾਂ ਵਾਲਾ ਇੱਕ ਬੰਦ, ਉਹਦੇ ਅੱਗੇ ਛੰਦ ਬਣਿਆ। ਅੱਜ ਦਾ ਵੀ ਪਾਵਨ ਮੁੱਖ ਵਾਕ ਮਹਾਰਾਜ ਨੇ ਸ਼ੰਤਾਂ ਅੰਦਰ ਬਖਸ਼ਿਸ਼ ਕੀਤਾ। ਇਹ ਕਬ ਦੀ ਵੰਨਗੀ, ਇਹ ਬਾਣੀ ਦੀ ਵੰਨਗੀ ਹੈ। ਆਸਾ ਸ਼ੰਤ ਮਹੱਲਾ ਪੰਜਵਾਂ, ਪਾਵਨ ਬਖਸ਼ਿਸ਼ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਨੇ ਦੁਨੀਆ ਨੂੰ ਗੁਰਬਾਣੀ ਅਤੇ ਕੁਰਬਾਨੀ ਦੋਵੇਂ ਯੁੱਗਾਂ ਦੀ ਅਹਿਮੀਅਤ ਸਮਝਾਈ ਹੈ। ਮਹਾਰਾਜ ਕਹਿੰਦੇ ਕੁਰਬਾਨੀ ਦੀ ਨੀਂਹ ਅਸੀਂ ਖੁਦ ਰੱਖਦੇ ਹਾਂ, ਸ਼ਹਾਦਤ ਦੀ ਨੀਂਹ ਖੁਦ ਰੱਖੀ, ਗੁਰਬਾਣੀ ਸਮਿਲਤ ਕਰਕੇ ਦਿੱਤੀ, ਕੀਰਤਨ ਦੀ ਦਾਤ ਦਿੱਤੀ। ਕਿਹੜੀ ਬਖਸ਼ਿਸ਼ ਹੈ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੇ ਸਾਡੇ 'ਤੇ ਮਨੁੱਖਤਾ 'ਤੇ ਨਹੀਂ ਕੀਤੀ? ਐਵੇਂ ਥੋੜ੍ਹੀ ਨਾ ਮਹਾਰਾਜ ਨੇ ਬਚਨ ਕਿ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਿਹਤਰ ਹੋ। ਫਿਰ ਮਹਾਰਾਜ ਘਰ ਚੌਥਾ ਪਾਵਨ ਸ਼ਬਦ ਨੂੰ ਤਾਲ ਦੀ ਦੁਨੀਆ 'ਚ ਚੌਥੇ ਘਰ ਅੰਦਰ ਗਾਉਣ ਦਾ ਆਦੇਸ਼ ਅਤੇ ਉਪਦੇਸ਼ ਹੈ। ਇਹਦਾ ਸਵਿਰ ਨਾਲ ਵੀ ਜਾ ਕੇ ਸੰਬੰਧ ਜੁੜਦਾ ਹੈ। ਐਸੀ ਬਖਸ਼ਿਸ਼ ਗੁਰੂ ਅਰਜਨ ਦੇਵ ਸਾਹਿਬ ਅੱਜ ਆਸਾ ਰਾਗ ਅੰਦਰ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਮਾਲਕ ਪਰਮਾਤਮਾ ਹੈ ਜਿਹੜਾ ਸਾਰੇ ਇੱਕ ਰਸ ਵਿਆਪਕ ਹੈ। ਸਮਾਂ ਬਹੁਤ ਇਤਨਾ ਹੁੰਦਾ ਹੈ, ਇੱਕ ਬੇਨਤੀ ਮੈਂ ਤੁਹਾਨੂੰ ਜ਼ਰੂਰ ਕਰਨੀ ਹੈ ਇਸ ਪ੍ਰਥਾਏ। ਸਾਨੂੰ ਲੋੜ ਹੈ ਅੱਜ ਪੰਥ ਨੂੰ ਇਸ ਪਾਸੇ ਵੀ ਪਰਤਣ ਦੀ। ਦੁਨੀਆ 'ਤੇ ਇੱਕੋ ਭਾਸ਼ਾ ਹੈ, ਇੱਕੋ ਲਿਪੀ ਹੈ, ਜਿਹਦੇ ਵਿੱਚ ਅੰਕ ਅਤੇ ਅੱਖਰ ਇੱਕੋ ਜਿਹੇ ਨੇ। ਸ਼ਾਇਦ ਬਾਤ ਸਮਝ ਆ ਰਹੀ ਹੋਏਗੀ। ਮੰਨ ਲਓ ਜਿਵੇਂ ਗੁਰਮਤਿ ਦਾ ਇਹ ਸ਼ੈਲੀ ਲਿਪ ਜਿਹੜੀ ਲਿਪੀ ਹੈ ਲਿਖਣੀ ਹੈ, ਜਿਵੇਂ ਇੱਥੇ ਇੱਕ ਹੈ ਨਾ ਅੰਮ੍ਰਿਤ ਬਾਣੀ 'ਚ, ਤੁਸੀਂ ਈੜੀ ਵਾਹਿਓ ਅਤੇ ਬਰਾਬਰ ਇੱਕ ਲਿਖਿਓ, ਤੁਹਾਨੂੰ ਪਤਾ ਲੱਗੇਗਾ ਈੜੀ ਦਾ ਅਤੇ ਇੱਕ ਦਾ ਸੰਬੰਧ ਹੈ। ਅਤੇ ਜਿਹੜਾ ਗੁਰਮੁਖੂ, ਹੁਣ ਆਪਾਂ ਪਿੱਛੇ ਸ਼ਬਦ ਮਹਾਰਾਜ ਦਾ ਪੜ੍ਹਿਆ ਮਹੱਲਾ ਪੰਜਵਾਂ, ਹੁਣ ਗੁਰੂ ਗ੍ਰੰਥ ਸਾਹਿਬ ਦਾ ਪੰਜ ਅੰਕ ਅਤੇ ਪੰਜਾਬੀ ਦਾ ਜਿਹੜਾ ਆਪਾਂ ਕਹਿੰਦੇ ਪੱਪਾ, ਦੱਸੋ ਮੈਨੂੰ ਕੀ ਫਰਕ ਹੈ? ਕੋਈ ਫਰਕ ਨਹੀਂ। ਪੱਪਾ ਲਿਖ ਲਓ, ਇੱਧਰ ਪੰਜ ਅੰਕ ਲਿਖ ਲਓ। ਇਹ ਗੁਰਮਤਿ ਵਿੱਚ ਐਵੇਂ ਥੋੜ੍ਹੀ ਗੁਰਮੁਖੀ ਲਿਪੀ ਬਣ ਗਈ। ਸਾਨੂੰ ਲੱਗਦਾ ਵੀ ਅਸੀਂ ਇਹ ਸ਼ਬਦ ਕਹਿ ਕੇ ਖਿਹੜਾ ਛੁਡਾ ਲੈਂਦੇ, ਗੁਰੂ ਅੰਗਦ ਦੇਵ ਸਾਹਿਬ ਨੇ ਗੁਰਮੁਖੀ ਲਿਪੀ ਬਣਾਈ। ਇਹ ਪਹਿਲੀ ਲਿਪੀ ਹੈ ਦੁਨੀਆ ਦੀ। ਮੈਂ ਇਸ ਮੁਕੱਦਸ ਸਥਾਨ ਤੋਂ ਬੇਨਤੀ ਕਰ ਰਿਹਾ, ਸਭ ਕੁਝ ਔਨ ਰਿਕਾਰਡ ਹੈ, ਜਿਹਦੇ ਵਿੱਚ ਅੰਕ ਅਤੇ ਅੱਖਰ ਰਲਦੇ ਨੇ, ਵਰਨਾ ਨਹੀਂ ਰਲਣਗੇ। ਉਹਨਾਂ ਦੇ ਅੱਖਰਾਂ ਦੀ ਜਿਹੜੀ ਬਣਤਰ ਹੋਰ ਹੁੰਦੀ ਹੈ, ਅੰਕ ਦੀ ਬਣਤਰ ਹੋਰ ਹੁੰਦੀ ਹੈ। ਤਾਂ ਹੀ ਅਸੀਂ ਇਹਨੂੰ, ਅਸੀਂ ਦੂਜਾ ਏਕਾ ਦੂਆ ਦੀ ਬਜਾਏ ਨਾ ਅਸੀਂ ਇਹਨੂੰ ਗੁਰਮੁਖੀ ਵਾਲਾ ਲਿਖਦੇ ਹਾਂ, ਕਿਉਂਕਿ ਬਾਤ ਸਮਝ ਆਏ। ਇੱਕ ਵਾਹਿਦ ਮਾਲਕ ਪਰਮਾਤਮਾ ਵਰਗਾ ਕੋਈ ਦੂਜਾ ਨਹੀਂ, ਨਾ ਕੋ ਹੋਆ ਨਾ ਕੋ ਹੋਏ, ਇਹ ਉਹਦਾ ਵਿਸ਼ੇਸ਼ ਗੁਣ ਹੈ। ਓਅੰਕਾਰ, ਓਕਾਰ ਅਕਾਰ ਮਕਾਰ ਤਿੰਨੇ ਚੀਜ਼ਾਂ ਉਸੇ ਤੋਂ ਹੁੰਦੀਆਂ ਨੇ, ਉਹ ਇੱਕ ਹੈ, ਕੋਈ ਦੂਜਾ ਨਹੀਂ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਐਸਾ ਮਾਲਕ ਸਤਿਗੁਰੂ ਦੀ ਰਹਿਮਤ ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ ਜੀ।
ਹਰ ਚਰਨ ਕਮਲ ਮਨ ਬੇਦਿਆ, ਕਿਸ਼ਿਆਨ ਨ ਮੀਠਾ ਰਾਮ ਰਾਜੇ।
ਸਾਡਾ ਜਿਹੜਾ ਮਨ ਹੁੰਦਾ ਨਾ ਗੁਰਮੁਖੋ, ਸੁਣਿਓ, ਇਹਨੂੰ ਜਿਸ ਚੀਜ਼ 'ਚੋਂ ਰਸ ਆਉਣ ਲੱਗ ਪਏ ਫਿਰ ਇਹ ਉਹਦੇ ਵੱਲ ਦੌੜਦਾ ਹੈ। ਅੱਜ ਦੇ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਪਾਵਨ ਸ਼ਬਦ ਦੁਆਰਾ, ਇਹਦੇ ਅੰਦਰ ਮਹਾਰਾਜ ਨੇ ਇਸੇ ਸੰਦਰਭ 'ਚ ਸਮਝਾਇਆ। ਇੱਕ ਪਾਸੇ ਮੱਛੀ ਦੀ ਗੱਲ ਹੋਏਗੀ, ਇੱਕ ਪਾਸੇ ਭੌਰੇ ਦੀ ਗੱਲ ਹੋਏਗੀ, ਇੱਕ ਪਾਸੇ ਸੰਤ ਦੀ ਗੱਲ ਹੋਏਗੀ। ਮਹਾਰਾਜ ਕਹਿੰਦੇ ਤਿੰਨਾਂ ਦੇ ਵਿੱਚ ਤੁਸੀਂ ਮਿਲਾਓਗੇ ਇੱਕੋ ਜਿਹੀ ਖਿੱਚ ਹੁੰਦੀ ਹੈ। ਮੱਛੀ ਕਦੇ ਸੋਚ ਹੀ ਨਹੀਂ ਸਕਦੇ ਵੀ ਪਾਣੀ ਬਿਨਾਂ ਜਿਉਂ ਜਾਏ, ਭਵਰਾ ਕਦੇ ਉਸ ਰਸ ਤੋਂ ਬਿਨਾਂ ਜਿਉਂ ਜਾਏ ਸੋਚ ਨਹੀਂ ਸਕਦੇ, ਅਤੇ ਰੱਬ ਦਾ ਪਿਆਰਾ ਸੰਤ ਕਦੇ ਰੱਬ ਦੇ ਨਾਮ ਬਿਨਾਂ ਜਿਉਂ ਜਾਏ ਹੋ ਹੀ ਨਹੀਂ ਸਕਦਾ। ਉਹਦੇ 'ਤੇ ਅੰਦਰੋਂ ਆਵਾਜ਼ ਆਉਂਦੀ, ਆਖਾਂ ਜੀਵਾਂ ਵਿਸਰੇ ਮਰ ਜਾ, ਨਾਮ ਤੋਂ ਬਿਨਾਂ ਉਹਦੇ ਲਈ ਮੌਤ ਹੈ ਅਤੇ ਨਾਮ ਉਹਦੇ ਲਈ ਜੀਵਨ ਹੈ। ਉਹ ਉਬਲਦੇ ਦੇਗੇ ਹੋਣ, ਉਹ ਆਰੇ ਹੋਣ, ਸ਼ਬਦ ਉਹਦੇ ਲਈ ਜੀਵਨ ਹੈ। ਅਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਹਰ ਚਰਨ ਕਮਲ ਮਨ ਬੇਧਿਆ, ਬੇਧਿਆ ਸ਼ਬਦ ਬਣਿਆ ਬਿੰਨਣ ਤੋਂ, ਬਿੰਨਣ ਸ਼ਬਦ ਤੋਂ ਹੀ ਬੰਨਣਾ ਸ਼ਬਦ ਬਣਿਆ। ਆਪਾਂ ਕਿਸੇ ਚੀਜ਼ ਨੂੰ ਬੰਨ ਦਿੰਦੇ, ਬੰਨੀ ਹੋਈ ਚੀਜ਼ ਨਿਖੜਦੀ ਨਹੀਂ ਹੁੰਦੀ, ਕੋਲ ਰੱਖੀਆਂ ਚੀਜ਼ਾਂ ਨਿਖੜ ਜਾਂਦੀਆਂ। ਜਦੋਂ ਢਾਡੀ ਨੱਥ ਮੱਲ ਅਤੇ ਬਾਬਾ ਅਬਦੁੱਲਾ ਉਹਨਾਂ ਦੇ ਬਚਨ ਪੜ੍ਹਾਂਗੇ ਨਾ, ਅਤੇ ਗੁਰਮੁਖੋ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਲਈ ਇਹ ਨਹੀਂ ਲਿਖਿਆ ਵੀ ਦੋ ਤਲਵਾਰ ਹੀ ਪਹਿਨੀਆਂ, ਇਹ ਨਹੀਂ ਲਿਖਿਆ। ਪਹਿਨੀ ਹੋਈ ਚੀਜ਼ ਨਿਖੜ ਸਕਦੀ ਹੈ। ਮਹਾਰਾਜ ਨੇ ਦੋਵੇਂ ਚੀਜ਼ਾਂ ਸਾਨੂੰ ਬੰਨ ਕੇ ਦਿੱਤੀਆਂ ਨੇ, ਦੋ ਤਲਵਾਰੀ ਬੱਧੀਆਂ, ਬੇਧਿਆ, ਬੱਧਣ ਦਾ ਅਰਥ ਹੈ ਜੋੜਤੀਆਂ। ਇਸ ਕੰਸੈਪਟ ਨੂੰ ਪੰਥ ਕਦੇ ਸਮਝੇ ਵੀ ਅੱਜ ਚਾਹੇ ਰੌਲਾ ਪਾਉਂਦੇ ਨੇ ਅਤੇ ਅਸੀਂ ਮਗਰ ਲੱਗ ਜਾਂਦੇ ਕਿਸੇ ਦੇ ਵੀ, ਕਿਉਂਕਿ ਗੁਰਮਤਿ ਦੀ ਅਸੀਂ ਗਹਿਰਾਈ ਨਾਲ ਇਤਿਹਾਸ ਦੀ ਗੁਰਮਤਿ ਸਿਧਾਂਤਾਂ ਦੀ ਵਿਚਾਰ ਤੋਂ ਸੱਖਣੇ ਹੋ ਜਾਂਦੇ। ਮਹਾਰਾਜ ਨੇ ਸੱਤ ਅਤੇ ਸੱਤਾ ਦੋਵੇਂ ਬੰਨੇ ਨੇ, ਭਗਤੀ ਅਤੇ ਸ਼ਕਤੀ ਬੰਨੇ ਨੇ, ਪੀਰੀ ਅਤੇ ਮੀਰੀ ਤੋਂ ਹੀ ਖੰਡਾ ਬਣਿਆ, ਹੋਰ ਕੀ ਹੈ? ਪੀਰੀ ਅਤੇ ਮੀਰੀ ਦਾ ਜੋੜ ਹੀ ਖੰਡਾ ਹੈ। ਅਤੇ ਮਹਾਰਾਜ ਨੇ ਸ਼ੀਸ਼ ਕਿਰਪਾਨ ਨਾਲ ਲਏ ਨੇ, ਖੰਡੇ ਬਾਟੇ ਦਾ ਅੰਮ੍ਰਿਤ ਖੰਡੇ ਨਾਲ ਦਿੱਤਾ, ਚੇਤੇ ਰੱਖੋ, ਉਹਦਾ ਕੋਈ ਕਾਰਨ ਹੈ। ਬੇਦੇ ਦਾ ਅਰਥ ਹੈ ਬੰਨੇ ਜਾਣਾ, ਵਿੰਨਿਆ ਜਾਣਾ, ਇਕੱਠੇ ਹੋ ਜਾਣਾ। ਮਹਾਰਾਜ ਕਹਿਣ ਲੱਗੇ ਜਿਹੜਾ ਸਾਡਾ ਮਨ ਹੈ ਅਤੇ ਰੱਬ ਦੇ ਚਰਨ ਨੇ, ਇਹ ਬੰਨੇ ਗਏ। ਹਰ ਚਰਨ ਕਮਲ ਮਨ ਬੇਦਿਆ, ਬੰਨੇ ਗਏ। ਅਤੇ ਜਿਹਦਾ ਮਨ ਗੁਰੂ ਚਰਨਾਂ ਨਾਲ ਬੰਨਿਆ ਗਿਆ, ਮਹਾਰਾਜ ਕਹਿਣ ਲੱਗੇ ਕਿਸ਼ਾਨ ਨਾ ਮਿੱਠਾ ਰਾਮ ਰਾਜੇ, ਉਹਨੂੰ ਹੋਰ ਕੁਝ ਮਿੱਠਾ ਲੱਗਦਾ ਹੀ ਨਹੀਂ। ਇੱਕ ਪਾਸੇ ਦੁਨੀਆ ਦੇ ਸੁੱਖ ਨੇ, ਇੱਕ ਪਾਸੇ ਜ਼ਿੰਦਗੀ ਹੈ, ਇੱਕ ਪਾਸੇ ਗੁਰਮੁਖੋ ਤੱਤੀ ਤਵੀ ਹੈ। ਤੱਤੀ ਤਵੀ 'ਤੇ ਬੈਠ ਕੇ ਜੇ ਰੱਬ ਦੀ ਬੰਦਗੀ ਦੀ ਖੁੱਲ੍ਹ ਲੈਣਾ ਤਾਂ ਮਹਾਰਾਜ ਕਹਿੰਦੇ ਤਵੀ ਚੰਗੀ ਹੈ। ਪਰ ਜੇ ਰੱਬ ਦੇ ਨਾਮ ਤੋਂ ਟੁੱਟ ਕੇ ਜ਼ਿੰਦਗੀ ਦੇ ਖੇੜੇ ਨੇ ਅਤੇ ਬਾਪੂ ਮਾਛੀਵਾੜੇ ਦੇ ਜੰਗਲ 'ਚ ਗਾ ਰਿਹਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁੱਧ ਬਿਨ ਰੋਗ ਰਜਾਈਆਂ ਦਾ ਉੱਡਣ, ਤੇਰੇ ਨਾਮ ਤੋਂ ਬਿਨਾਂ ਰਜਾਈਆਂ ਉੱਡ ਕੇ ਸੌਣਾ, ਇਹ ਆਏ ਹੈ ਵੀ ਜਿਵੇਂ ਕੋਈ ਨਾਗ ਕੋਈ ਸੱਪ ਆਪਣੀ ਵਰਮੀ 'ਚ ਵੜ ਕੇ ਗੱਲ ਕਹੇ ਵੀ ਆਪਾਂ ਤਾਂ ਬਚ ਗਿਆ। ਅੱਜ ਲੋਕ ਇੱਦਾਂ ਹੀ ਕਹਿੰਦੇ ਨੇ ਵੀ ਰੱਬ ਦੀ ਗੱਲ ਨਹੀਂ, ਗੁਰੂ ਦੀ ਗੱਲ ਨਹੀਂ, ਇਤਿਹਾਸ ਦੀ ਗੱਲ ਨਹੀਂ, ਆਪਣੇ ਆਪ ਨੂੰ ਬਚਾਓ। ਮਾਰੇ ਕਹਿੰਦੇ ਇਹ ਨਾਗੀ ਨਾਗ ਦਾ ਨਿਵਾਸ ਹੈ, ਨਾਗ ਦਾ ਜੀਵਨ ਹੈ, ਅਤੇ ਰੱਬੀ ਨਾਮ ਨਾਲ ਜੁੜ ਕੇ ਫਿਰ ਤਵੀ ਵੀ ਮਨਜ਼ੂਰ ਹੈ, ਰੱਬੀ ਨਾਮ ਨਾਲ ਜੁੜ ਕੇ ਮਾਛੀਵਾੜੇ ਦਾ ਜੰਗਲ ਵੀ ਮਨਜ਼ੂਰ ਹੈ। ਅਤੇ ਗੁਰਮੁਖੋ ਹਰ ਚਰਨ ਕਮਲ ਮਨ ਬੇਦਿਆ, ਮਾਰੇ ਕਹਿੰਦੇ ਜਿਹੜਾ ਮਨ ਹੈ ਉਹ ਪਰਮਾਤਮਾ ਦੇ ਚਰਨ ਕਮਲਾਂ ਨਾਲ ਜਿਨ੍ਹਾਂ ਦਾ ਬਿਝ ਜਾਂਦਾ ਲੱਗ ਜਾਂਦਾ, ਉਹਨਾਂ ਨੂੰ ਪਤਾ ਲੱਗਦਾ ਹੇ ਰਾਮ ਰਾਜੇ, ਹੇ ਪਰਮਾਤਮਾ ਜੀ, ਇਹ ਨਾਮ ਦੇ ਮੁਕਾਬਲੇ ਹੋਰ ਕੁਝ ਵੀ ਉਹਨਾਂ ਨੂੰ ਮਿੱਠਾ ਭਾਵ ਚੰਗਾ ਨਹੀਂ ਲੱਗਦਾ।
ਮਿਲ ਸੰਤ ਸੰਗਤ ਆਰਾਧਿਆ, ਹਰ ਘਟ ਘਟੇ ਡੀਠਾ ਰਾਮ ਰਾਜੇ।
ਉਹਨਾਂ ਨੂੰ ਪਤਾ ਲੱਗਾ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਆਰਾਧਿਆ, ਕਿਉਂਕਿ ਜੇ ਤੁਸੀਂ ਸਾਇਕੀ ਪੜ੍ਹੋਗੇ ਤੇ ਬਾਤ ਮਨੋਵਿਗਿਆਨ ਤੁਹਾਡੇ ਸਾਹਮਣੇ ਰੱਖੇਗਾ ਕਿ ਹਰੇਕ ਬੰਦੇ ਦੀ ਜਿਹੜੀ ਅੰਦਰ ਦੀ ਵਿਚਾਰ ਹੈ, ਉਹਦੀ ਜਿਹੜੀ ਵਾਈਬ੍ਰੇਸ਼ਨ ਹੈ ਜਾਂ ਉਹਦੀਆਂ ਜਿਹੜੀਆਂ ਤਰੰਗਾਂ ਨੇ, ਉਹਨਾਂ ਦਾ ਫਲੋ ਹੁੰਦਾ ਚਾਰ ਸਵੇਰੇ, ਉਹ ਹੀ ਪ੍ਰਭਾਵਿਤ ਕਰਦੀਆਂ ਨੇ। ਹੁਣ ਤੁਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਪਾਂ ਆਉਂਦੇ ਹਾਂ, ਠੀਕ ਹੈ ਕੋਈ ਇੱਦਾਂ ਦੀ ਬੁੱਧੀ ਵਾਲਾ ਹੋਵੇ ਵੀ ਉਹਦੀ ਆਪਣੀ ਮਰਜ਼ੀ ਹੈ, ਨਹੀਂ ਜਦੋਂ ਅਸੀਂ ਪ੍ਰਕਰਮਾਂ ਦੇ ਅੰਦਰ ਮਹਾਰਾਜ ਦੇ ਚਰਨਾਂ ਝੁਕਣੇ ਆ ਨਾ ਅੰਦਰ ਹੁੰਦਿਆਂ, ਮਨ ਦੇ ਖਿਆਲਤ ਕੁਝ ਹੋਰ ਹੋ ਜਾਂਦੇ ਨੇ, ਸਭ ਕੁਝ ਬਦਲ ਜਾਂਦਾ। ਫਿਜ਼ਾ ਵੀ ਮਨ ਨੂੰ ਬਦਲਦੀ ਹੈ, ਹਵਾ ਵੀ ਮਨ ਨੂੰ ਬਦਲਦੀ ਹੈ, ਪਾਣੀ ਵੀ ਮਨ ਨੂੰ ਬਦਲਦਾ ਹੈ, ਇਕੱਲੇ ਤਣ 'ਤੇ ਅਸਰ ਨਹੀਂ ਕਰਦੇ। ਠੀਕ ਹੈ ਨਾ, ਸਾਡੇ ਬੰਦੇ ਕਹਿੰਦੇ ਵੇਖੋ ਜੀ ਖਾਣ ਦਾ ਅਤੇ ਮਨ ਨਾਲ ਸੰਬੰਧ ਹੀ ਕੋਈ ਨਹੀਂ, ਸਮਝ ਨਹੀਂ ਆਉਂਦੀ ਵੀ ਇਹ ਗੁਰਮਤਿ ਕਿਹੜੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਖਾਧੇ ਦਾ ਅਸਰ ਮਨ 'ਤੇ ਵੀ ਹੁੰਦਾ, ਕਿਉਂ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਣ ਪੀੜੀ ਹੈ, ਮਨ ਮਹਿ ਚੱਲੇ ਵਿਕਾਰ। ਅਤੇ ਮਹਾਰਾਜਾ ਦੀ ਕਿਰਪਾ ਕਰਦੇ ਨੇ ਹੇ ਗੁਰਮੁਖੋ, ਜਿਨ੍ਹਾਂ ਨੇ ਮਿਲ ਸੰਤ ਸੰਗਤ ਆਰਾਧਿਆ, ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ, ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਭਾਵ ਜਪਣ ਵਾਲਿਆਂ ਦੀ ਸੰਗਤ ਵਿੱਚ ਮਿਲ ਕੇ ਆਰਾਧਿਆ, ਉਹਨਾਂ ਨੇ ਘਾਟ ਘਟੇ ਡੀਠਾ ਰਾਮ ਰਾਜੇ, ਉਹਨਾਂ ਨੇ ਆਪਣੇ ਹਿਰਦੇ ਅੰਦਰੋਂ ਪਰਮਾਤਮਾ ਪ੍ਰਗਟ ਕਰ ਲਿਆ। ਜਿਹਦੇ ਹਿਰਦੇ ਅੰਦਰੋਂ ਜਿਹਨੇ ਪ੍ਰਗਟ ਕਰ ਲਿਆ, ਉਹਨੂੰ ਸਾਰਿਆਂ ਵਿੱਚ ਉਹੀ ਦਿਸ ਆਉਂਦਾ ਹੈ ਜੀ।
ਹਰ ਘਟ ਘਟੇ ਡੀਠਾ ਅੰਮ੍ਰਿਤੋ ਬੂਠਾ, ਜਨਮ ਮਰਨ ਦੁੱਖ ਨਾਠੇ।
ਹੁਣ ਗੁਰਮੁਖੋ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰੋਂ ਪ੍ਰਗਟ ਕਰ ਲਿਆ, ਉਹਨੂੰ ਬਾਹਰ ਵੀ ਸਾਰਿਆਂ 'ਚੋਂ ਦਿਸੇਗਾ। ਅੱਜ ਧਰਮ ਦੀ ਦੁਨੀਆ 'ਚ ਇਹ ਹੋ ਰਿਹਾ, ਜਿੰਨੀ ਦੇਰ ਬੰਦਾ ਸ਼ਬਦ ਅਭਿਆਸ ਨਾਲ ਨਹੀਂ ਜੁੜਦਾ, ਆਪਣੇ ਅੰਦਰੋਂ ਪ੍ਰਾਪਤ ਨਹੀਂ ਕਰਦਾ, ਉਨੀ ਦੇਰ ਬਾਹਰੋਂ ਨਜ਼ਰ ਨਹੀਂ ਆਉਂਦਾ। ਜਿਵੇਂ ਦਾਸ ਕਈ ਵਾਰ ਅਕਸਰ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ ਕਿ ਜੇ ਆਈ ਸੈਂਸਰ ਖਰਾਬ ਹੋ ਜਾਵੇ ਨਾ ਬ੍ਰੇਨ 'ਚੋਂ, ਦਿਮਾਗ 'ਚੋਂ, ਜਿਹਦੇ ਨਾਲ ਅਸੀਂ ਵੇਖਦੇ ਹਾਂ, ਅਤੇ ਫਿਰ ਡਾਕਟਰ ਆਪਾਂ ਨੂੰ ਕੀ ਕਹਿੰਦੇ ਨੇ, ਆਈ ਸਪੈਸ਼ਲਿਸਟ, ਉਹ ਕਹਿੰਦੇ ਇਹਦੀ ਪਿੱਛੋਂ ਨਿਗਾਹ ਚਲੀ ਗਈ। ਉਹਨੂੰ ਪੁੱਛੋ ਵੀ ਪਿੱਛੋਂ ਕਿੱਥੋਂ ਲੈ ਕੇ ਆਇਆ ਸੀ, ਦਿਮਾਗ 'ਚੋਂ ਹੈ ਨਾ। ਦਿਮਾਗ 'ਚੋਂ ਜੇ ਆਈ ਸੈਂਸਰ ਖਰਾਬ ਹੈ, ਫਿਰ ਅੱਖਾਂ ਕੋਈ ਦੁਨੀਆ ਦਾ ਡਾਕਟਰ ਕਿਸੇ ਨੂੰ ਵੇਖਣ ਨਹੀਂ ਲਾ ਸਕਦਾ। ਜਿਹਦੇ ਅੰਦਰੋਂ ਪਰਮਾਤਮਾ ਪ੍ਰਗਟ ਨਹੀਂ, ਉਹਨੂੰ ਬਾਹਰੋਂ ਸਾਰਿਆਂ 'ਚੋਂ ਰੱਬ ਕਿਵੇਂ ਦਿਸੇਗਾ। ਪਹਿਲਾਂ ਆਪਣੇ ਅੰਦਰੋਂ ਪ੍ਰਾਪਤ ਹੋਇਆ, ਗੁਰਹਿ ਦਿਖਾਇਓ ਲੋਏ ਨਾ, ਦਿਖਾਏ ਨਾ ਭਾਈ ਘਨੱਈਆ ਜੀ ਨੂੰ, ਅਤੇ ਰੋਜ਼ ਸਾਨੂੰ ਮਹਾਰਾਜ ਪੜ੍ਹਾਉਂਦੇ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਾਹੈ ਚਾਨਣ ਹੋਏ। ਜਿਹਨੇ ਘਟੇ ਘੱਟ ਡੀਠਾ, ਹਰ ਘਾਟ ਘਟੇ ਡੀਠਾ ਅੰਮ੍ਰਿਤੋ ਬੂਠਾ, ਉਹਨਾਂ ਦੇ ਹਿਰਦੇ 'ਚ ਅੰਮ੍ਰਿਤ ਰਸ ਉੱਠਿਆ, ਝਰਿਆ ਹੈ, ਪ੍ਰਾਪਤ ਹੋਇਆ ਹੈ, ਅਤੇ ਇਹਦੇ ਨਾਲ ਬਖਸ਼ਿਸ਼ ਕੀ ਹੁੰਦੀ, ਜਨਮ ਮਰਨ ਦੁੱਖ ਨਾਠੇ, ਉਹਨਾਂ ਦਾ ਜਨਮ ਮਰਨ ਵਾਲਾ ਦੁੱਖ ਖਤਮ ਹੋ ਜਾਂਦਾ, ਮੁਕਤੀ ਨੂੰ ਜਿਉਂਦਿਆਂ ਪ੍ਰਾਪਤ ਹੋ ਜਾਂਦੇ ਹਨ।
ਗੁਣ ਨਿੰਦ ਗਾਇਆ ਸਭ ਦੁੱਖ ਮਿਟਾਇਆ, ਹਉ ਮੈਂ ਬਿਨਸੀ ਗਾਠੇ।
ਵੇਖੋ ਇੱਕੋ ਪੰਗਤੀ 'ਚ ਮਹਾਰਾਜ ਨੇ ਤਿੰਨ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਗੁਣ ਨਿੰਦ ਗਾਇਆ, ਸੁਣਿਓ ਧਿਆਨ ਨਾਲ, ਜਿਨ੍ਹਾਂ ਨੇ ਗੁਣਾਂ ਦੇ ਖਜ਼ਾਨੇ ਨੂੰ ਗਾਇਆ ਸਭ ਦੁੱਖ ਮਿਟਾਇਆ। ਜਿੰਨੇ ਆਪ ਜੀ ਸੁਣ ਰਹੇ ਹੋ, ਸਿਆਣੇ ਹੋ, ਗੁਰਮੁਖ ਹੋ, ਪਰ ਯਾਦ ਰੱਖਿਓ ਬਹੁਤਾਤ ਦੁਨੀਆ ਆਪਾਂ ਰੋਗਾਂ ਨਾਲ ਅਤੇ ਸੋਗਾਂ ਨਾਲ ਗ੍ਰਸਤ ਹਾਂ। ਧਰਮੀ ਬੰਦਾ ਵੀ ਰੋਗ ਵਿੱਚ ਗ੍ਰਸਤ ਹੈ, ਧਰਮੀ ਅਖਵਾਉਣ ਵਾਲਾ ਵੀ ਸੋਗ ਵਿੱਚ ਗ੍ਰਸਤ ਹੈ, ਚਿੰਤਾ 'ਚ ਹੈ। ਚਿੰਤਤ ਹੀ ਦਿਸੈ ਸਭ ਕੋਈ, ਚਿੱਤ ਹੈ ਏਕ ਤਾਂ ਹੀ ਸੁੱਖ ਹੋਈ। ਪਰ ਮਾਰੇ ਕਹਿੰਦੇ ਜਿਨ੍ਹਾਂ ਨੇ ਗੁਣਾਂ ਦਾ ਖਜ਼ਾਨਾ ਗਾਇਆ ਨਾ, ਗੁਣ ਨਿੱਧ ਗਾਇਆ, ਤੇ ਗਰੰਟੀ ਗੁਰੂ ਅਰਜਨ ਦੇਵ ਸਾਹਿਬ ਦੀ ਹੈ, ਗੁਰਮੁਖੋ ਸੁਣਿਓ, ਦੁਨੀਆਂ ਦਾ ਡਾਕਟਰ ਲੈ ਕੇ ਦੇ ਦੇਵੇ ਨਾ ਪਰਚੀ ਤੇ ਚਾਰ ਅੱਖਰ ਵੀ ਆਹ ਦਵਾਈ ਖਾ ਲਾ ਤੇ ਮਹੀਨੇ ਚ ਠੀਕ ਹੋ ਜਾਏਗਾ, ਵਿਸ਼ਵਾਸ ਕਰਦੇ ਹੋ ਨਾ? ਲਿਖ ਕੇ ਦੇ ਦੇਵੇ ਉਹ ਵੀ ਤੂੰ 28 ਫਰਵਰੀ ਤੈਨੂੰ ਠੀਕ ਹੋ ਜਾਏਗਾ, ਲਿਖ ਕੇ ਦੇ ਤਾ ਤੇ ਬੰਦਾ ਅੱਧਾ ਵੈਸੇ ਠੀਕ ਹੋ ਜਾਂਦਾ ਵੀ ਵੱਡੇ ਡਾਕਟਰ ਨੇ ਲਿਖ ਕੇ ਦੇਤਾ ਆਹ ਦਵਾਈ 2 ਮਹੀਨੇ ਖਾ ਠੀਕ ਹੋ ਜਾਏਗਾ, ਤੇ ਦੁਨੀਆਂ ਦਾ ਸਭ ਤੋਂ ਵੱਡਾ ਡਾਕਟਰ ਧੰਨ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਲਿਖ ਕੇ ਦੇ ਰਹੇ ਸਭ ਦੁੱਖ ਮਿਟਾਇਆ। ਮਹਾਰਾਜ ਕਹਿੰਦੇ ਤੂੰ ਜਪ ਸਾਰੇ ਤਰ੍ਹਾਂ ਦਾ ਦੁੱਖ ਮਿਟ ਜਾਏਗਾ। ਸਭ ਤੋਂ ਵੱਡਾ ਦੁੱਖ ਜਿੱਥੋਂ ਪੈਦਾ ਹੁੰਦਾ ਹੈ ਉਹ ਹੈ ਹਉਮੈ ਬੈਨਸੀ ਗਾਠੇ, ਗਾਠ ਕਹਿੰਦੇ ਹੈ ਗੱਠੜੀ ਨੂੰ, ਪੋਟਲੀ ਨੂੰ। ਜਿਵੇਂ ਪੋਟਲੀ 'ਚ ਕੋਈ ਚੀਜ਼ ਵੱਜੀ ਹੋਵੇ ਉੰਨੀ ਦੇਰ ਉਹ ਬਾਹਰ ਨਹੀਂ ਨਿਕਲਦੀ, ਅਤੇ ਜਦੋਂ ਹਉਮੈ ਦੀ ਪਾਂਡੀ ਖੁੱਲ੍ਹ ਗਈ, ਬੈਨਸ ਗਈ, ਹਉਮੈ ਖਤਮ ਹੋ ਗਈ, ਮਹਾਰਾਜ ਕਹਿੰਦੇ ਸਾਰੇ ਦੁੱਖ ਨਸ ਜਾਂਦੇ ਹਨ।
ਪ੍ਰਿਓ ਸਹਿਜ ਸੁਭਾਈ ਛੋੜ ਨਾ ਜਾਈ, ਮਨ ਲਾਗਾ ਰੰਗ ਮਜੀਠਾ।
ਪ੍ਰਿਓ ਸਹਿਜ ਸੁਭਾਈ, ਰੱਬ ਦਾ ਜਿਹੜਾ ਚੰਗਾ ਸੁਭਾਅ ਹੈ ਨਾ ਉਹਦਾ ਇੱਕ ਬਹੁਤ ਵੱਡਾ ਗੁਣ ਹੈ, ਉਹ ਕੀ ਹੈ ਪਤਾ? ਤੁਸੀਂ ਦੁਨੀਆਂ 'ਤੇ ਜਿਹਨੂੰ ਵੀ ਮਿਲੋਗੇ ਉਹ ਤੁਹਾਨੂੰ ਵਿਛੋੜ ਦੇਵੇਗਾ, ਇੱਕ ਦਿਨ ਵਿਛੜ ਜਾਏਗਾ। ਮਾਂ ਪਿਓ ਮਿਲਦੇ ਹੈ ਵਿਛੜ ਜਾਂਦੇ ਨੇ, ਪਰਿਵਾਰ ਮਿਲਦਾ ਵਿਛੜ ਜਾਂਦਾ, ਧਨ ਦੌਲਤ ਮਿਲਦੀ ਵਿਛੜ ਜਾਂਦੀ। ਗੁਰੂ ਦਾ ਅਤੇ ਪਰਮਾਤਮਾ ਦਾ ਸੁਭਾਅ ਹੈ ਜੇ ਮਿਲ ਜਾਏ ਤਾਂ ਫਿਰ ਵਿਛੋੜਦਾ ਨਹੀਂ। ਇਤਿਹਾਸ ਦੀ ਇੱਕੋ ਘਟਨਾ ਇੱਕ ਮਿੰਟ 'ਚ, ਕਲਗੀ ਵਾਲੇ ਪਾਤਸ਼ਾਹ ਮਹਾਰਾਜ ਤੱਕ, ਸ੍ਰੀ ਦਮਦਮਾ ਸਾਹਿਬ ਤੱਕ ਜਦੋਂ ਪਹੁੰਚਦੇ ਨਾ ਅਨੰਦਪੁਰ ਸਾਹਿਬ ਤੋਂ, ਸਿੱਖੋ ਬਾਤ ਸਮਝੋ ਇਤਿਹਾਸ ਦੀ, ਇਹਨੂੰ ਇਕੱਲੀ ਅਸੀਂ ਸੁਣ ਕੇ ਸੁਣਾ ਕੇ ਨਾ ਛੱਡੀਏ। ਸਾਹਿਬਜ਼ਾਦੇ ਮਹਾਰਾਜ ਦਾ ਪਰਿਵਾਰ, ਪਰਿਵਾਰ ਵਿਛੋੜਾ ਸਥਾਨ ਹੈ, ਪਰ ਇੱਕ ਬਾਤ ਚੇਤੇ ਰੱਖਿਓ, ਗੁਰੂ ਅਤੇ ਸਿੱਖ ਦਾ ਨਾਤਾ ਕੈਸਾ ਹੈ? ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਪੰਥ ਕੋਲੋਂ ਨਹੀਂ ਵਿਛੜੇ। ਕਿਉਂ? ਸਮਕੌਰ ਦੀ ਗੜੀ 'ਚ ਮਹਾਰਾਜ ਨੇ ਹੱਥੀਂ ਸੰਸਕਾਰ ਅਤੇ ਹੱਥੀਂ ਕਫਨ ਨਹੀਂ ਦਿੱਤਾ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਕੱਜੀ ਦਾ ਉਹਨਾਂ ਨੂੰ ਹੈ ਜਿਹੜੇ ਦਾਗੀ ਹੋਣ, ਜਿਨ੍ਹਾਂ ਨੇ ਦੁਨੀਆਂ ਦੇ ਦਾਗ ਕੱਜਣੇ ਨੇ ਉਹਨਾਂ ਨੂੰ ਕੱਜਣ ਦੀ ਕੀ ਲੋੜ ਹੈ? ਪੰਥ ਦੀ ਝੋਲੀ ਪਾ ਕੇ ਗਏ ਨੇ, ਸ਼ਹੀਦ ਹੋਏ। ਕਹਿਣ ਲੱਗੇ ਪੰਥ ਕੋਲ ਨੇ, ਪੰਥ ਕੋਲ ਦਾ ਮਤਲਬ ਪੰਥ ਵਿੱਚ ਨੇ। ਦੂਜੀ ਬਾਤ, ਮਹਾਰਾਜ ਨੇ ਵੇਖੋ ਕਿਸੇ ਦਾ ਕੋਈ ਧੀ ਪੁੱਤਰ ਚੜ੍ਹਾਈ ਕਰ ਜਾਏ ਨਾ, ਜਾਂ ਕਿਸੇ ਦਾ ਮਾਤਾ ਪਿਤਾ ਚੜ੍ਹਾਈ ਕਰ ਜਾਏ, ਬੰਦਾ ਇਹ ਗੱਲ ਕਹਿੰਦਾ ਵੀ ਕੋਈ ਗੱਲ ਨਹੀਂ, ਮੈਂ ਤੇਰੀ ਮਾਤਾ ਪਿਤਾ ਦੀ ਥਾਂ 'ਤੇ ਤੇਰੀ ਮਦਦ ਕਰ ਦਿਆਂ, ਤੇਰੇ ਭੈਣ ਭਰਾ ਦੀ ਥਾਂ 'ਤੇ ਤੇਰੇ ਨਾਲ ਖੜਾ, ਉਹਨੂੰ ਤਾਂ ਨਹੀਂ ਲਿਆ ਸਕਦਾ। ਦੁਨੀਆਂ 'ਤੇ ਕੋਈ ਐਸਾ ਰਹਿਬਰੀ ਪੈਗੰਬਰੀ ਪੁਰਸ਼ ਆਇਆ ਜਿਹਨੇ ਆਪਣੇ ਪੁੱਤਰ ਤੋਰ ਕੇ ਕਿਹਾ ਹੋਵੇ ਵੀ ਮੈਂ ਆਪਣੇ ਪੁੱਤਰ ਸ਼ਹੀਦ ਕਰਾਉਣ ਲੱਗਾ ਕਿਉਂਕਿ ਤੂੰ ਮੇਰੇ ਕੋਲ ਹੈਗਾ? ਬੰਦਾ ਪੁੱਤਰਾਂ ਨੂੰ ਬਚਾਉਂਦਾ, ਕਿਸੇ ਦੇ ਜਾਣ 'ਤੇ ਤਾਂ ਕਹਿ ਦਿੰਦਾ ਵੀ ਮੈਂ ਉਹਦੀ ਥਾਂ 'ਤੇ ਖੜ ਜਾਵਾਂਗਾ, ਪਰ ਆਪਣੇ ਤੋਰ ਕੇ ਕੋਈ ਨਹੀਂ ਕਹਿੰਦਾ। ਮਹਾਰਾਜ ਨੇ ਬਾਤ ਚਮਕੌਰ ਸਾਹਿਬ ਨਹੀਂ ਕਹੀ, ਆਲਮਗੀਰ ਸਾਹਿਬ ਨਹੀਂ ਕਹੀ, ਮਹਾਰਾਜ ਨੇ ਇਹ ਬਾਤ ਕਿੱਥੇ ਜਾ ਕੇ ਕਹੀ? ਤਖ਼ਤ ਸ੍ਰੀ ਦਮਦਮਾ ਸਾਹਿਬ 'ਤੇ। ਕਿਉਂ? ਕਿਉਂਕਿ ਬਾਤ ਦੁਨੀਆਂ ਨੂੰ ਸਮਝਾ ਦਿੱਤੀ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਵੇਖੋ ਮੈਂ ਆਪਣੇ ਬਿੰਦੀ ਪੁੱਤਰ, ਆਪਣੇ ਚਾਰੇ ਸਾਹਿਬਜ਼ਾਦੇ, ਉਹਨਾਂ ਨੂੰ ਸ਼ਹੀਦ ਕਰਾ ਕੇ ਆਪਣੀ ਗੋਦ ਖਾਲੀ ਕਰ ਲਈ ਹੈ। ਪਹਿਲਾਂ ਮੈਂ ਆਪਣੇ ਸਾਹਿਬਜ਼ਾਦੇ ਗੋਦ 'ਚੋਂ ਤੋਰੇ ਨੇ, ਆਪਣੇ ਸਾਹਿਬਜ਼ਾਦੇ ਤੋਰ ਕੇ ਹੁਣ ਮੈਂ ਤੁਹਾਨੂੰ ਇਸ ਗੋਦ ਦੇਣ ਲੱਗਾ। ਪ੍ਰਿਓ ਸਹਿਜ ਸੁਭਾਈ, ਮਹਾਰਾਜ ਕਹਿੰਦੇ ਛੋੜ ਨਾ ਜਾਈ, ਹੁਣ ਆਪਣਾ ਕਦੇ ਵਿਛੋੜਾ ਨਹੀਂ ਹੋਣਾ, ਅਤੇ ਗੁਰੂ ਕਦੇ ਵਿਛੋੜਦਾ ਨਹੀਂ ਦਇਆ ਨੂੰ, ਧਰਮ ਨੂੰ ਅਤੇ ਮਾਣ ਨੂੰ। ਜੇ ਸਿੱਖ ਕੋਲ 3 ਚੀਜ਼ਾਂ ਹੋਣ ਨਾ ਜੀ, ਦਇਆ ਹੋਵੇ, ਧਰਮ ਹੋਵੇ, ਮਾਣ ਇੱਜ਼ਤ ਹੋਵੇ, ਕਿਰਦਾਰ ਹੋਵੇ, ਗੁਰੂ ਕਦੇ ਵਿਛੋੜਦਾ। ਸਾਹਿਬਜ਼ਾਦੇ ਸ਼ਹੀਦ ਕਰਾਏ ਨੇ, ਪੁੱਤਰਾਂ ਦੇ ਸਰੀਰ ਸ਼ਹੀਦ ਹੋਇਆਂ ਦੇ ਪਿਆਹ ਛੱਡ ਕੇ ਆਏ, ਪਰ ਯਾਦ ਰੱਖੋ ਦਇਆ ਧਰਮ ਅਤੇ ਮਾਣ ਭਾਈ ਦਇਆ ਸਿੰਘ, ਧਰਮ ਸਿੰਘ, ਮਾਣ ਸਿੰਘ ਨਾਲ ਲਿਆਂਦੇ ਸਿੱਖਾਂ, ਇਹ 3 ਚੀਜ਼ਾਂ ਬਚਾ ਕੇ ਰੱਖੀ, ਗੁਰੂ ਕਦੇ ਵਿਛੋੜਦਾ ਨਹੀਂ। ਇਹ ਗੁਰੂ ਦਾ ਪ੍ਰੇਮ ਵਾਲਾ ਸੁਭਾਅ ਹੈ। ਕਹਿਣ ਲੱਗੇ ਪਰ ਵਿਛੋੜਦਾ ਕਿਹਨਾਂ ਨੂੰ ਨਹੀਂ? ਮਨ ਲਾਗਾ ਰੰਗ ਮਜੀਠਾ, ਜਿਨ੍ਹਾਂ ਦੇ ਮਨ ਨੂੰ ਅੰਦਰੋਂ ਮਜੀਠੀ ਰੰਗ, ਪ੍ਰੇਮ ਦਾ ਰੰਗ ਲੱਗ ਜਾਂਦਾ ਹੈ।
ਹਰ ਨਾਨਕ ਬੇਦੇ ਚਰਨ ਕਮਲ ਕਿਸ਼ਿਆਨ ਨਾ ਮੀਠਾ।
ਮਹਾਰਾਜ ਜੀ ਹੁਣ ਪਹਿਲੇ ਬੰਦ ਦੀ ਅਖੀਰਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਨਾਲ ਬੇਧਿਆ ਗਿਆ ਉਹਨਾਂ ਨੂੰ ਹੁਣ ਦੁਨੀਆਂ 'ਤੇ ਹੋਰ ਕੁਛ ਮਿੱਠਾ ਨਹੀਂ ਲੱਗਦਾ।
ਜਿਉਂ ਰਾਤੀ ਜਲ ਮਾਸ਼ੁਲੀ, ਤਿਉਂ ਰਾਮ ਰਸ ਮਾਤੇ ਰਾਮ ਰਾਜੇ।
ਮਹਾਰਾਜ ਜੀ ਹੁਣ ਸੰਤ ਜਿਨ੍ਹਾਂ ਦੀ ਅਵਸਥਾ ਦੀ ਦੂਜੀ ਬੰਦ ਵਿੱਚ ਉਦਾਹਰਣ ਦਿੰਦੇ ਨੇ। ਕਹਿਣ ਲੱਗੇ ਜਿਸ ਤਰੀਕੇ ਨਾਲ ਮੱਛੀ 'ਤੇ ਜਲ ਦੀ ਪ੍ਰੀਤ ਹੈ, ਪ੍ਰੇਮ ਹੈ, ज्यो राती जल माशुली, जिमें जल ते मछी रते हुए ने ना, इवें रब दे प्यारे ने जेड़े त्यो राम रस माते, इवें रब दे प्यारे रबी नाम विच मस्त ने माते ने लगे हुए ने जेड़े गुरु दे प्यारे हन।
गुर पूरै उपदेसिया जीवन गत पाते राम राजे,
जिन्हां ने अपना जीवन गुरु उपदेश द्वारा गुरु ने रहमत करके जिन्हां नूं घड़ दिता है। वेखो गुरमुखो भाई दया सिंह धर्म सिंह मान सिंह, फिर सुनियो बेनती, महाराज जी अगे आ गए, सारे इतिहास के जिहड़े पक्ष ने जां स्थानां दा वेरवा है ना, बलोलपुर की गल, झाड़ साहब की गल, पर सिख दूजिया दिशावां तो आए, तो जे ना राम रस विच माते हुंदे ते इतिहास की घटना नूं कदे दुनिया के साहित्य विचों वेखो ते बाहर आके भी कह सकते महाराज असी ते लभदे रहे, तुसी ते मिले ही नहीं। जिथे गुरु जांदा सिख पिछे जांदा, ये ऐसा रिश्ता है। महाराज कहिंदे जिहड़े नाम रस विच माते कौन, गुर पूरे पूरे उपदेसिया, जिन्हां ने पूरे गुरु दे उपदेश नूं दृढ़ कर लिया, जीवन गत उन्हां ने जिहड़ा उन्हां दा जीवन है उहदी गति उहदा चाल चलन गुरु उपदेश द्वारा घड़ लिया। भाते भाते का अर्थ विद्वाना ने भांत भी किया, भाते का अर्थ संप्रदाय विद्वान जन भाते का अर्थ करते ने भा जाना, ऐसी जिहड़ी जीवन गत है ना वो गुरु नू पा जांदी है।
जीवन गत स्वामी अंतर जामी आप लिए लड़ लाए,
जिन्हां नू गुरु ने प्रभु ने बख्शिश करके अपने लड़ ला लिया है, उन्हां दे जीवन दी जाच परमात्मा ने उस मालक ने स्वामी ने ये बना दिती है कि वह रब नू पौंदी है।
हर रतन पदार्थो प्रगटो पूरनो छोड़ न कतहु जाए,
उन्हां कोले नाम रतन दा पदार्थ हुंदा ते प्रगटो उन्हां दे मत्थे ते उन्हां दे जीवन विच उह प्रगट हुंदा। हुण जिन्हां दे अंदर नाम पदार्थ है ना वह कदे गुझा नहीं रहिंदा। महाराज ने कहा भी दुनिया ते कोई भी कर्म करोगे ना धरती का सुभा गुझा नहीं रहन देंगे। कादर का कुदरत विच एक निजम है, सुनियो, जिन्नी देर फल मेरे बीज मेरे हत्थां च है वाहिगुरु वो मेरे हत्थां च है, पर जदों बीज मैं धरती से सुटता हत्थां चो फिर मेरी कोई ताकत नहीं होंदी। तुहाडी अपनी भी जमीन हो ना ते तुसी बीज अपनी जमीन ते सुट दिओ ते तुसी बीज सुट के जिवें बाबा फरीद साहब ने कहा भी किकर दा ते मुड़ के बजौर दियां दाखां लभो धरती ने नहीं देनियां। उन्हें कहना तेरी मैं हां मालकी दी पर उगावांगी मैं वह जो तू बीजना है। इवें ही साडी जिंदगी है। मारे कहिंदे कर्मां दा बीज जो बीजिया ना वह बाहर प्रगट हुंदा है। जिन्हां ने नाम रतन बीजिया वह नाम पदार्थ जिन्हां दे अंदर प्रगट होया, मारे कहिंदे वह पूर्ण परमात्मा ते उहदा नाम पूर्ण है, वह फिर किते भी छड्डदा नहीं, भाव उन्हां दा कदे विछोड़ा नहीं हुंदा।
प्रभ सुगड़ स्वरूप सुजान स्वामी ताकि मिटे ना दाते,
वो परमात्मा सो घर चंगी तरह घड़न वाला ते चंगे घर वाला है, स्वरूप बहुत अनुपम बड़ा सुंदर है, ते महाराज कहिंदे सुजान चंगी तरह जानन वाला स्वामी है, उदी बख्शिश कदे मिटदी नहीं जी वह किसी ते कर देवे।
जल संग राती माशुली नानक हर माते,
जिवें मच्छी जल दे नाल प्रेम करदी है ज्यों मछली बिन पानी है क्यों जीवन पावे, कहो नानक हर भज मना जेह बिद जल को मीन, उवें रब दे प्यारे जिवें मच्छी दी ते पानी दी प्रीत है उवें सिख दी ते बाणी दी प्रीत है।
चात्रिक जाचै बूंद ज्यों हर प्राण आधारा राम राजे,
महाराज जी दूसरे उदाहरण दिंदे ने जिवें चात्रक पपीहा उह स्वाती बूंद नूं महाराज जी कहिंदे जाचदा मंगदा, इवें ही रब दे प्यारे ने ना जिहड़े उह नाम नूं अपनी जिंदगी दा प्राणा दा आधार मनदे, साचा नाम मेरा आधारो साच नाम आधार मेरा जन भुखा सब गवाईया, उन्हां नूं पता है भुखा ते दुखां नूं दूर करन वाला ਪ੍ਰਾਣਾਂ ਦਾ ਆਸਰਾ ਪਰਮਾਤਮਾ ਜੀ ਦਾ ਨਾਮ ਹੈ।
ਮਾਲ ਖਜੀਨਾ ਸੁਤ ਪ੍ਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੇ।
ਮਾਲ ਜਿੰਨਾ ਵੀ ਸੰਪਤਾ ਹੈ, ਖਜੀਨਾ ਜਿੰਨੇ ਵੀ ਖਜਾਨੇ ਨੇ, ਸੁੱਤ ਧੀਆਂ ਪੁੱਤਰ ਭਰਾਤ ਭੈਣ ਭਰਾ ਮੀਤ ਮਿੱਤਰ ਇਹਨਾਂ ਸਾਰਿਆਂ ਤੋਂ ਪਿਆਰਾ ਰੱਬ ਦਾ ਨਾਮ ਹੈ। ਚੇਤੇ ਰੱਖਿਓ, ਇਹ ਸਾਰੀਆਂ ਚੀਜ਼ਾਂ ਸਾਡੇ ਨੇੜੇ ਰਹਿੰਦੀਆਂ, ਮਾਲ ਖਜਾਨੇ ਭੈਣ ਭਰਾ, ਪਰ ਗੁਰਮੁਖੋ ਇਹ ਨੇੜੇ ਰਹਿੰਦੀਆਂ, ਨਾਲ ਨਹੀਂ ਰਹਿੰਦੀਆਂ। ਘਰ ਇੱਥੇ ਹੈ, ਤੁਸੀਂ ਕਿਤੇ ਹੋ, ਨਾਲ ਨਹੀਂ ਹੈ। ਭੈਣ ਭਰਾ ਇੱਥੇ ਹੈ, ਤੁਸੀਂ ਕਿਤੇ ਹੋ, ਨਾਲ ਨਹੀਂ ਹੈ। ਮਹਾਰਾਜ ਕਹਿੰਦੇ ਤਾਂ ਹੀ ਤੇ ਤੈਨੂੰ ਬਚਨ ਕਹਿੰਦੇ ਭਲਿਆ ਵੀ ਨਾਲ ਰਹਿਣ ਵਾਲਾ ਰੱਬ ਦਾ ਨਾਮ ਹੈ, ਰੱਬ ਹੈ, ਨਾਲ ਰਹਿਣ ਵਾਲਾ ਗੁਰੂ ਦਾ ਸ਼ਬਦ ਹੈ, ਉਹਦੇ ਨਾਲ ਰਹਿ ਮਣਾ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ। ਨੇੜੇ ਨਾਲ ਗੱਲ ਨਹੀਂ ਬਣਦੀ, ਨਾਲ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਗੁਰ ਕਾ ਬਚਨ ਵਸੈ ਜੀ ਨਾਲੇ। ਮਾਲਕ ਨਾਲ ਰਹਿਣ ਵਾਲਾ ਹੈ, ਇਸ ਲਈ ਉਹਦੇ ਵਰਗਾ ਕੋਈ ਦੂਜਾ ਨਹੀਂ। ਮਹਾਰਾਜ ਕਹਿੰਦੇ ਉਹ ਸਭ ਤੇ ਪਿਆਰਾ ਹੈ।
ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਂ ਕੀ ਗਤ ਨਹੀਂ ਜਾਣੀ ਹੈ।
ਉਹ ਸਾਰਿਆਂ ਤੋਂ ਪਿਆਰਾ ਪੁਰਖ ਕਹੀਏ ਵਿਆਪਕ ਹੈ, ਨਿਰਾਰਾ ਹੈ, ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਪਰ ਤਾਂ ਕੀ ਗਤ ਨਹੀਂ ਜਾਣੀ ਹੈ, ਉਹਦੀ ਕੀਮਤ ਗਤ ਮਿਤ ਅਵਸਥਾ ਨੂੰ ਕਿਹਾ ਨਹੀਂ ਜਾ ਸਕਦਾ।
ਹਰ ਸਾਸ ਗਿਰਾਸ ਨਾ ਬਿਸਰੈ ਕਬਹੂ ਗੁਰ ਸ਼ਬਦੀ ਰੰਗ ਮਾਣੀ ਹੈ।
ਜਿਨ੍ਹਾਂ ਨੂੰ ਉਹਨਾਂ ਦੇ ਨਾਮ ਚੋਂ ਰਸ ਆ ਗਿਆ, ਜਿਹੜੇ ਜੁੜ ਗਏ, ਉਹ ਕਦੇ ਵੀ ਸਾਸ ਗਰਾਸ ਵਿਸਾਰਦੇ ਨਹੀਂ ਤੇ ਗੁਰੂ ਦੇ ਸ਼ਬਦ ਦੁਆਰਾ ਉਸ ਨਾਮ ਰਸ ਦੇ ਰੰਗ ਨੂੰ ਪ੍ਰੇਮ ਨੂੰ ਮਾਣਦੇ ਹਨ।
ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਭਰਮ ਮੋਹ ਦੁਖ ਡਾਰਾ।
ਜਿਹੜਾ ਪਰਮਾਤਮਾ ਹੈ ਜੀ, ਉਹ ਵਿਆਪਕ ਹੈ, ਪ੍ਰਭ ਪੁਰਖ ਜਗ ਜੀਵਨੋ ਜਗ ਨੂੰ ਜੀਵਨ ਦੇਣ ਵਾਲਾ ਹੈ। ਤੇ ਜਿਹੜਾ ਐਸਾ ਪੁਰਖ ਪਰਮਾਤਮਾ ਜਗ ਜੀਵਨ ਹੈ, ਸੰਤ ਰਸ ਪੀਵਨੋ, ਰੱਬੀ ਪਿਆਰੇ ਉਹਦੇ ਨਾਮ ਦੇ ਰਸ ਨੂੰ ਪੀਂਦੇ ਹਨ ਤੇ ਉਹਨੂੰ ਜਪਦੇ ਹਾਂ, ਜਪ ਭਰਮ ਮੋਹ ਦੁੱਖ ਡਾਰਾ। ਪੰਜੇ ਤਰ੍ਹਾਂ ਦੇ ਭਰਮ ਮਿਟ ਜਾਂਦੇ ਹਨ, ਮੋਹ ਦੀ ਕਸ਼ਿਸ਼ ਤੇ ਦੁੱਖ ਮਿਟ ਜਾਂਦਾ ਹੈ, ਮੋਹ ਦੇ ਦੁੱਖ ਨੂੰ ਡਾਰ ਦਿੰਦੇ, ਸੁੱਟ ਦਿੰਦੇ ਹਨ, ਭਾਵ ਦੂਰ ਹੋ ਜਾਂਦਾ ਹੈ।
ਚਾਤ੍ਰਿਕ ਜਾਚੈ ਬੂੰਦ ਜਿਉਂ ਨਾਨਕ ਹਰ ਪਿਆਰਾ।
ਜਿਵੇਂ ਚਾਤ੍ਰਿਕ ਸਵੰਤੀ ਬੂੰਦ ਨੂੰ ਚੱਖਦਾ ਹੈ, ਇਵੇਂ ਰੱਬੀ ਪਿਆਰਿਆਂ ਨੂੰ ਪਰਮਾਤਮਾ ਦਾ ਨਾਮ ਤੇ ਪ੍ਰਭੂ ਪਿਆਰਾ ਲੱਗਦਾ ਹੈ।
ਮਿਲੇ ਨਾਰਾਇਣ ਆਪਣੇ ਮਨੋਰਥੋ ਪੂਰਾ ਰਾਮ ਰਾਜੇ।
ਆਪਣਾ ਨਾਰਾਇਣ ਜਦੋਂ ਗੁਰੂ ਮਿਲਿਆ ਨਾ, ਜਿਹੜਾ ਘੱਟ ਘੱਟ ਵਿੱਚ ਵਸਣ ਵਾਲਾ ਹੈ, ਉਹਨੇ ਫਿਰ ਪਰਮਾਤਮਾ ਦੇ ਮਿਲਾਪ ਵਾਲਾ ਜਿਹੜਾ ਮਨੋਰਥ ਹੈ, ਜਿਹਦੇ ਲਈ ਮਨੁੱਖ ਆਇਆ, ਇਹ ਪੂਰਾ ਕੀਤਾ ਹੈ।
ਢਾਠੀ ਭੀਤ ਭਰਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ।
ਉਹਨਾਂ ਦੇ ਅੰਦਰੋਂ ਭੀਤ ਕਹੀਏ ਕੰਧ, ਜਿਹੜੀ ਭਰਮ ਦੀ ਕੰਧ ਹੈ, ਉਹ ਢਹਿ ਜਾਂਦੀ ਹੈ। ਪਰ ਢਹਿੰਦੀ ਕਿਹਨਾਂ ਦੇ ਅੰਦਰੋਂ ਹੈ? ਭੇਟਤ ਗੁਰ ਸੂਰਾ, ਜਿਹੜੇ ਪੂਰੇ ਗੁਰੂ ਸੂਰਮੇ ਨਾਲ ਜੁੜ ਜਾਂਦੇ ਹਨ। ਗੁਰੂ ਪਤਾ ਕਿੱਡਾ ਸੂਰਮਾ? ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਧਿਆਨ ਲਜਾਇਓ ਕੌਮ ਜੀ, ਪੰਥ ਜੀ, ਇੱਕ ਬੇਨਤੀ ਬਹੁਤ ਪਿਆਰ ਨਾਲ ਸੁਣਿਓ। ਲੋਕੀ ਕੰਮ ਖਤਮ ਹੋਣ ਤੇ ਕਹਿੰਦੇ ਆ ਫਤਿਹ ਹੋ ਗਈ, ਇੱਦਾਂ ਹੀ ਕਹਿੰਦੇ ਨਾ। ਪਰ ਯਾਦ ਰੱਖੋ, ਦੁਨੀਆਂ 'ਚ ਕਿਸੇ ਨੂੰ ਖਤਮ ਕਰਨਾ, ਲੋਕੀ ਕਹਿੰਦੇ ਇਹਨੂੰ ਨੀਚ ਦੱਬ ਦਿਓ। ਸਾਡੇ ਪੰਥ ਦਾ ਵਿਧਾਨ ਹੈ, ਸਿਧਾਂਤ ਹੈ, ਸਾਡੀ ਫਤਿਹ ਬਨੇਰਿਆਂ ਤੋਂ ਨਹੀਂ, ਸਾਡੀ ਫਤਿਹ ਨੀਹਾਂ ਤੋਂ ਸ਼ੁਰੂ ਹੁੰਦੀ ਹੈ। ਅਸੀਂ ਤੇ ਸ਼ੁਰੂਆਤ ਹੀ ਇੱਥੋਂ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਿਆਂ 'ਚ ਫਤਿਹ, ਅਸਥਾਨਾਂ 'ਤੇ ਫਤਿਹ। ਅਸੀਂ ਅੱਜ ਮਨੋ ਦਿਸ਼ਾ ਢਾ ਕੇ ਫਿਰ ਰਹੇ ਹਾਂ, ਸਾਡਾ ਕੀ ਬਣੇਗਾ? ਸਾਥੋਂ ਵਧੀਆ ਕਿਸੇ ਦਾ ਕੀ ਬਣ ਸਕਦਾ? ਤੁਸੀਂ ਦੱਸੋ, ਇਤਿਹਾਸ ਵਿੱਚ ਪੜੋਗੇ ਕਿਹੜੀ ਕੌਮ ਹੈ ਜਿਹੜੀ 550 ਸਾਲਾਂ 'ਚ ਇੰਨੀ ਤਰੱਕੀ ਕਰ ਜਾਏ? ਦੁਨੀਆਂ ਦਾ ਕਿਹੜਾ ਕੌਮ, ਕਿਹੜਾ ਦੇਸ਼ ਹੈ ਜਿਹਦੇ ਖਿੱਤੇ ਵਿੱਚ ਨਿਸ਼ਾਨ ਸਾਹਿਬ ਨੇ ਝੂਲਦਾ? ਅਤੇ ਹੋਰ ਕੀ ਚਾਹੀਦਾ? ਇਹ ਗੁਰੂ ਦੀ ਰਹਿਮਤ ਹੈ, ਸਾਡੀਆਂ ਨੀਹਾਂ 'ਚ ਫਤਿਹ ਹੈ। ਬਾਬਾ ਫਤਿਹ ਸਿੰਘ ਸਿਖਾਲਦੇ ਨੇ, ਕਹਿਣ ਲੱਗੇ ਤੇਰੀਆਂ ਨੀਹਾਂ ਵਿੱਚ ਅਸੀਂ ਖੜੇ ਹਾਂ, ਚਿੰਤਾ ਨਾ ਕਰੀ, ਤੂੰ ਜਿੱਥੇ ਜਾਏਗਾ ਫਤਿਹ ਪ੍ਰਾਪਤ ਹੋਏਗੀ। ਛੋਟੀ ਜਿਹੀ ਘਟਨਾ, ਬਾਬਾ ਬੰਦਾ ਸਿੰਘ ਬਹਾਦਰ ਜਦੋਂ 14 ਮਈ 1710 ਨੂੰ ਆਏ ਨਾ ਇਸ ਸਥਾਨ 'ਤੇ, ਸਲੋਦੀ ਦੇ ਰਹਿਣ ਵਾਲੇ ਭਾਈ ਆਹਲੀ ਸਿੰਘ, ਉਹ ਟਾਈਪਿਸਟ ਸਨ ਕਹਿੰਦੇ ਵਜ਼ੀਰ ਖਾਂ ਦੇ ਪਹਿਲਾਂ। ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਹਿ ਮਦਦ ਕੀਤੀ, ਜੰਗ ਲੜੇ। ਬਾਬਾ ਅਲੀ ਸਿੰਘ ਹੋਰੀ ਜਦੋਂ ਲੈ ਕੇ ਗਏ ਨਾ ਨੀਆਂ ਵੱਲ, ਅਤੇ ਗੁਰਮੁਖੋ ਹੁਣ ਟਾਈਮ ਹੋ ਗਿਆ ਲਗਭਗ ਉਦੋਂ 6 ਸਾਲ ਇਸ ਘਟਨਾ ਨੂੰ ਜਾਂ 5.5 ਸਾਲ। ਅਤੇ ਬਾਬਾ ਅਲੀ ਸਿੰਘ ਨੂੰ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਨੇ, ਕਹਿੰਦੇ ਸਾਨੂੰ ਖਜ਼ਾਨੇ ਕੋਲ ਲੈ ਕੇ ਚੱਲੋ, ਫਤਿਹ ਗੁਰਸੂਰੇ ਦੀ ਬੇਨਤੀ ਕਰ ਰਿਹਾ। ਅਤੇ ਭਾਈ ਅਲੀ ਸਿੰਘ ਹੋਰੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਤੁਰੇ। ਬਾਬਾ ਬੰਦਾ ਸਿੰਘ ਬਹਾਦਰ ਦਾ ਮੱਥਾ ਠਣ ਕਿਹਾ, ਕਹਿੰਦੇ ਕਿੱਧਰ ਲੈ ਕੇ ਚੱਲੇ ਹੋ? ਕਹਿੰਦੇ ਖਜ਼ਾਨੇ ਵੱਲੀ। ਕਹਿੰਦੇ ਮੈਂ ਖਜ਼ਾਨੇ ਵੱਲੀ ਜਾਣ ਨੂੰ ਤਾਂ ਕਿਹਾ ਤੁਸੀਂ। ਕਹਿੰਦੇ ਮੈਂ ਕਿਹੜੇ ਖਜ਼ਾਨੇ ਵੱਲ ਲੈ ਕੇ ਚੱਲੇ ਹੋ? ਕਿਉਂਕਿ 52 ਪਰਗਣਿਆਂ ਦੀ ਵੱਡੀ ਰਿਆਸਤ ਹੈ, ਮੋਗੇ ਤੱਕ ਦਾ ਇਲਾਕਾ, ਇੱਧਰੋਂ ਸ਼੍ਰੀ ਮੁਕਤਸਰ ਸਾਹਿਬ ਤੱਕ ਦਾ ਇਲਾਕਾ, ਇਹ ਸਾਰਾ ਸਰਹੰਦ ਦੀ ਰਿਆਸਤ ਥੱਲੇ ਆਉਂਦਾ ਸੀ। ਜਿਹੜਾ ਦਮਦਮਾ ਸਾਹਿਬ ਹੈ ਇਹ ਮੁਲਤਾਨ ਥੱਲੇ ਜਾਂਦਾ ਸੀ, ਇਤਿਹਾਸ ਕਹਿੰਦਾ। ਮਹਾਰਾਜ ਉੱਥੇ ਟਿਕੇ ਨਾ, ਉੱਥੇ ਵਜ਼ੀਰ ਖਾਂ ਜਾਂ ਹੋਰ ਹਮਲਾਵਰ ਵੈਸੇ ਵੀ ਨਹੀਂ ਸੀ ਆ ਸਕਦੇ, ਇਤਿਹਾਸਕ ਪੱਖ ਹੈ। ਅਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੁੱਛਿਆ ਕਿਹੜੇ ਖਜ਼ਾਨੇ ਵੱਲ, ਕਹਿਣ ਲੱਗੇ ਜੀ ਜਿਹੜਾ ਛੱਡ ਕੇ ਗਏ ਹੋ, ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨਹੀਂ, ਮੈਂ ਇਸ ਖਜ਼ਾਨੇ ਦੀ ਗੱਲ ਨਹੀਂ ਕਰ ਰਿਹਾ, ਮੈਂ ਗੁਰੂ ਕੇ ਲਾਲਾਂ ਦੇ ਖਜ਼ਾਨੇ ਦੀ ਗੱਲ ਕਰ ਰਿਹਾ, ਮੈਨੂੰ ਉੱਥੇ ਲੈ ਕੇ ਚੱਲ। ਜਦੋਂ ਉਹਨਾਂ ਨੀਹਾਂ ਕੋਲ ਗਏ ਨਾ ਜੀ, 6 ਸਾਲਾਂ ਬਾਅਦ 9 ਜੂਨ 1716 ਨੂੰ, ਜਿਸ ਬਾਬਾ ਬੰਦਾ ਸਿੰਘ ਬਹਾਦਰ ਨੇ 4 ਸਾਲ ਦੇ ਪੁੱਤਰ ਦਾ ਕਲੇਜਾ ਚਾਕ ਹੋਇਆ ਮੂੰਹ ਚ ਪਵਾ ਕੇ ਸੀ ਨਹੀਂ ਕੀਤੀ, ਜਕਾਰੇ ਛੱਡੇ ਨਾ, ਤੇ ਜਦੋਂ ਅੱਜ ਉਹ ਪੰਥ ਦੀਆਂ ਨੀਹਾਂ ਕੋਲ ਗਏ, ਇਤਿਹਾਸ ਕਹਿੰਦਾ ਬਾਬਾ ਬੰਦਾ ਸਿੰਘ, ਅੱਜ ਸਾਡੇ ਬੰਦੇ ਤਰਕਾਂ ਕਰਦੇ ਨਾ, ਬਾਬਾ ਬੰਦਾ ਸਿੰਘ ਬਹਾਦਰ ਨੇ ਦੂਰੋਂ ਜੋੜੇ ਲਾ ਤੇ ਜੁੱਤੀ ਉਤਾਰਤੀ, ਨੰਗੇ ਪੈਰ ਹੋ ਗਿਆ। ਇਤਿਹਾਸ ਕਹਿੰਦਾ ਉਹਨੇ ਕੱਲੀ ਕੱਲੀ ਅੱਟ ਨੂੰ ਮੱਥਾ ਟੇਕਿਆ। ਅਸੀਂ ਕਹਿੰਦੇ ਜੀ ਇੱਥੇ ਇੱਥੇ ਨਹੀਂ, ਗੱਲ ਇਹ ਨਹੀਂ ਹੈ ਵੀ ਤੁਸੀਂ ਮੱਥਾ ਟੇਕਣ ਵਾਲਾ ਥਾਂ ਕਿਹੜਾ ਚੁਣ ਰਹੇ, ਗੱਲ ਇਹ ਹੈ ਉਹ ਕਬਰ ਨਹੀਂ ਹੈ, ਉਹ ਸਾਹਿਬਜ਼ਾਦਿਆਂ ਦਾ ਪਵਿੱਤਰ ਅਸਥਾਨ ਦਾ ਖੂਨ ਹੈ, ਸ਼ਹੀਦੀ ਖੂਨ ਜਿਸ ਦੇ ਮੱਥੇ ਨਾਲ ਲੱਗ ਗਿਆ ਨਾ ਉਹਦਾ ਜੀਵਨ ਸਫਲ ਹੋਣਾ ਹੀ ਹੋਣਾ ਹੈ, ਸ਼ਹੀਦਾਂ ਦੀ ਖਾਕ ਜਿਸ ਦੇ ਮਸਤਕ ਨਾਲ ਲੱਗ ਗਈ। ਕੱਲੀ ਕੱਲੀ ਅੱਟ ਨੂੰ ਕਹਿੰਦੇ ਮਸਤਕ ਨਾਲ ਲਾ ਕੇ ਆਪਣੇ ਅੱਖਾਂ ਦੀ ਕੱਲੀ ਕੱਲੀ ਜਿਹੜੀ ਹਿੰਝ ਹੈ ਹੰਝੂ ਹੈ, ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਪਾਵਨ ਅੱਟ ਨਾਲ ਲਾ ਕੇ ਕਿਹਾ ਤੁਹਾਡੇ ਇਸ ਅਸਥਾਨ ਦਾ ਮੈਨੂੰ ਪਰਣ ਹੈ ਕਿ ਇਸੇ ਅਸਥਾਨ ਤੇ ਖਾਲਸਾ ਨਿਸ਼ਾਨ ਚਲਾ ਦਿਆਂਗਾ। ਤੇ ਗੁਰਮੁਖੋ ਕਵੀ ਦੀਆਂ ਕੱਲੀਆਂ ਕਲਪਨਾ ਨਹੀਂ ਹੁੰਦੀਆਂ, ਵੈਸੇ ਕਿਤਾਬ 1911 ਚ ਲਿਖੀ ਅੱਲਾ ਯਾਰ ਖਾਂ ਜੋਗੀ ਨੇ ਸ਼ਹੀਦਾਂ ਨੇ ਵਫਾ, ਤੇ ਗੰਜੇ ਸ਼ਹੀਦਾਂ 1913 ਚ ਲਿਖੀ ਹੈ, ਪਰ ਉਹਦੀ ਉਡਾਰੀ ਵੇਖੋ ਕਿੱਡੀ ਉੱਚੀ। ਉਹਨੇ ਐਵੇਂ ਥੋੜੀ ਕਿਹਾ ਕਿ ਹਮ ਆਪਣੀ ਜਾਨ ਦੇ ਕਰ ਔਰੋਂ ਕੀ ਬਚਾ ਚੱਲੇ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੱਦੀ ਤੋਂ ਤਖ਼ਤ ਅਬ ਕੌਮ ਪਾਏਗੀ ਦੁਨੀਆਂ ਸੇ, ਜਾਲਮੋ ਕਾ ਨਾਮੋ ਨਿਸ਼ਾਨ ਮਿਟਾਏਗੀ। ਇੱਥੇ ਹੀ ਝੁਲਿਆ ਫਿਰ ਖਾਲਸਾ ਨਿਸ਼ਾਨ, ਇਹ ਹੈ ਸਾਡੀਆਂ ਨੀਹਾਂ 'ਚ ਫਤਿਹ ਹੈ, ਸਾਡੇ ਬੋਲਾਂ 'ਚ ਫਤਿਹ, ਡੋਲੀ ਕਿਉਂ ਜਾਂਦੇ ਹਾਂ? ਬਸ ਇੱਕ ਕੰਮ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਲੋੜ ਹੈ। ਮੰਨੋ ਆਪਣੇ ਸਥਾਨਾਂ ਨਾਲ ਜੜੋ, ਨਖੇੜਨ ਲਈ ਬਹੁਤ ਕੁਝ ਕੀਤਾ ਜਾ ਰਿਹਾ, ਪਹਿਲਾਂ ਕਿਹੜਾ ਕੀਤਾ ਨਹੀਂ ਜਾਂਦਾ ਸੀ? ਤੁਸੀਂ ਇਤਿਹਾਸ ਵੱਲ ਝਾਤੀ ਤੇ ਮਾਰੋ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖੀ ਬਾਣੀ ਵਿੱਚ ਲੋਕ ਘੜ ਕੇ ਨਾ ਬਦਨਾਮ ਕਰਨ ਦਾ ਯਤਨ ਕੀਤਾ ਸੀ, ਇਤਿਹਾਸ ਪੜ੍ਹ ਸਕਦੇ ਹੋ ਤੁਸੀਂ, ਮੇਰੇ ਤੇ ਨਾ ਰਿਹੋ, ਪਰ ਉਹ ਗੁਰੂ ਸੂਰਮੇ ਨਾਲ ਜੁੜਿਆ ਸੀ। ਆਪਾਂ ਸ਼ਬਦ ਦੇ ਦਾਇਰੇ ਚੋਂ ਬਾਤ ਸਮਝ ਰਹੇ, ਭੇਟ ਤੋਂ ਗੁਰ ਸੂਰਾ, ਉਹ ਪੂਰੇ ਗੁਰੂ ਸੂਰਮੇ ਨਾਲ ਜਿਹੜੇ ਜੁੜ ਜਾਂਦੇ ਹਨ ਉਹਨਾਂ ਦੀ ਇਤਿਹਾਸ ਬਾਤ ਪਾਉਂਦਾ ਹੈ ਜੀ।
ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨਿਦ ਦੀਨ ਦਿਆਲਾ।
ਜਿਨ੍ਹਾਂ ਨੇ ਪੂਰੇ ਗੁਰੂ ਦੀ ਪ੍ਰਾਪਤੀ ਕਰ ਲਈ, ਕਰ ਲਈ ਕਿਹਨਾਂ ਨੇ ਜੀ? ਮਹਾਰਾਜ ਕਹਿੰਦੇ ਪੁਰਬ ਲਿਖਾਏ ਕੋਈ ਨਾ ਕੋਈ ਪੂਰਬਲਾ ਸੰਸਕਾਰ ਸੀ। ਕਿਹਾ ਸੀ ਫਰਖੀਅਰ ਬਾਦਸ਼ਾਹ ਨੇ ਬੰਦਾ ਸਿੰਘ, ਤੂੰ ਗੁਰੂ ਬਦਲਦਾ ਰਹਿੰਦਾ, ਜਿਹੜੇ ਬੰਦੇ ਦਾ ਸੁਭਾਅ ਹੋਵੇ ਸੁਭਾਅ ਮੁਤਾਬਕ ਕੋਈ ਕੰਮ ਸੌਖਾ ਹੋ ਜਾਂਦਾ, ਉਹਨੂੰ ਕਹਿੰਦੇ ਸਹਿਜ ਸੁਭਾਅ ਜਾਂ ਸੁਭਾਵਕ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਮੇਰਾ ਸੁਭਾਅ ਕਿਹੜਾ? ਕਹਿੰਦੇ ਤੂੰ ਗੁਰੂ ਬਦਲਦਾ ਰਹਿੰਦਾ, ਕਦੇ ਤੂੰ ਜਾਨਕੀ ਪ੍ਰਸਾਦ, ਕਦੇ ਤੂੰ ਸਮਰੱਥ ਰਾਮਦਾਸ, ਕਦੇ ਤੂੰ ਔਗੜ ਨਾਥ, ਹੁਣ ਤੂੰ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਬਣਾਇਆ, ਚੌਥਾ ਗੁਰੂ ਹੋ ਗਿਆ ਤੇਰੀ ਜ਼ਿੰਦਗੀ ਦਾ, ਇੱਕ ਵਾਰੀ ਹੋਰ ਹਿੰਮਤ ਮਾਰ ਲੈ। ਫਰਖੀਅਰ ਕਹਿੰਦਾ ਮੇਰੇ ਕੋਲ 1.25 ਲੱਖ ਫੌਜ ਹੈ ਤੇ ਮੈਨੂੰ ਪਤਾ ਵੀ ਤੇਰੇ ਵਰਗਾ ਜਰਨੈਲ ਨਹੀਂ ਮੇਰੇ ਕੋਲ ਕੋਈ, ਤੇ ਜੇ ਤੂੰ ਇਸਲਾਮ 'ਚ ਆ ਜੇ ਨਾ ਤੇ ਮੈਂ ਤੈਨੂੰ ਹਿੰਦੁਸਤਾਨ ਦੀ ਫੌਜ ਦਾ ਚੀਫ ਕਮਾਂਡਰ ਬਣਾ ਦਿਆਂਗਾ, ਮੁਖੀ ਬਣਾ ਦਿਆਂਗਾ, ਤੂੰ ਆਖ ਮੇਰੇ ਵੱਲ। ਇੱਕ ਵਾਰੀ ਹੋਰ ਹੰਭਲਾ ਮਾਰ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਛੱਡ ਤੇ ਗੁਰੂ ਬਦਲ ਲੈ। ਬੰਦਾ ਸਿੰਘ ਬਹਾਦਰ ਮੁਸਕਰਾ ਪਿਆ, ਉਹਨੇ ਹੱਸ ਕੇ ਕਿਹਾ, ਕਹਿਣ ਲੱਗਾ ਫਿਰ ਤੈਨੂੰ ਸਮਝ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਕਿਹਾ ਸੀ ਨਾ ਮਹਾਰਾਜ ਨੇ ਵੀ ਚਮਕੌਰ ਦੀ ਗੜੀ ਛੱਡਣ ਲੱਗਿਆ, ਵੀ ਤੁਸੀਂ ਸਭ ਕੁਝ ਜਾਣਦੇ ਹੋ, ਤੁਸੀਂ ਦਸ਼ਮੇਸ਼ ਨੂੰ ਅਜੇ ਨਹੀਂ ਜਾਣਦੇ। ਉਹ ਹੈ ਜਿਹੜਾ ਪੁੱਤਰ ਕੁਰਬਾਨ ਕਰਾ ਕੇ ਸਿੱਖਾਂ ਨੂੰ ਗੋਦ ਵਿੱਚ ਲੈਂਦਾ। ਤੇ ਬੰਦਾ ਸਿੰਘ ਨੇ ਕਿਹਾ ਤੁਸੀਂ ਨਹੀਂ ਜਾਣਦੇ ਗੁਰੂ ਗੋਬਿੰਦ ਸਿੰਘ ਨੂੰ। ਕਹਿਣ ਲੱਗੇ ਕਿਉਂ? ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਮੈਂ ਤੇਰੀ ਗੱਲ ਮੰਨਦਾ, ਮੈਂ ਅੱਗੇ ਗੁਰੂ ਬਦਲਦਾ ਰਿਹਾ, ਪਰ ਮੈਂ ਗੁਰੂ ਉਨੀ ਦੇਰ ਬਦਲੇ ਹੈ ਜਿੰਨੀ ਦੇਰ ਕਿਸੇ ਗੁਰੂ ਨੇ ਮੈਨੂੰ ਨਹੀਂ ਬਦਲਿਆ। ਹੁਣ ਮੈਨੂੰ ਗੁਰੂ ਹੀ ਪੂਰਾ ਮਿਲ ਗਿਆ, ਉਹਨੇ ਮੈਨੂੰ ਅੰਦਰੋਂ ਬਦਲ ਦਿੱਤਾ, ਹੁਣ ਰਹਿੰਦੀ ਦੁਨੀਆਂ ਤੱਕ ਕਦੇ ਮੈਂ ਬਦਲ ਨਹੀਂ ਸਕਦਾ। ਤੂੰ ਸੋਚ ਨਾ, ਤੂੰ ਜੋ ਕਰਨਾ ਕਰ। ਕਿਹੜੀ ਸ਼ਹਾਦਤ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਕਾਬਲੇ ਜਿਹੜੀ ਦੁਨੀਆਂ 'ਚ ਹੋਈ ਹੋਵੇ? ਇਹ ਹੋਈ ਕਿਉਂ? ਕਿਉਂਕਿ ਪੂਰਨ ਗੁਰ ਪਾਏ, ਪੁਰਬ ਲਿਖਾਏ, ਜਿਨ੍ਹਾਂ ਦਾ ਕੋਈ ਪੂਰਬਲਾ ਸੰਸਕਾਰ ਹੈ, ਸਭ ਨੇ ਤਾਂ ਦੀਨ ਦਿਆਲਾ, ਜਿਨ੍ਹਾਂ 'ਤੇ ਪੂਰਾ ਗੁਰੂ ਦੀਨਾਂ 'ਤੇ ਦਇਆ ਕਰਨ ਵਾਲਾ ਨਾਲ ਹੈ।
ਆਦਿ ਮੱਧ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ।
ਉਹ ਮਾਲਕ ਪਰਮਾਤਮਾ ਆਦਿ ਮੱਧ ਅੰਤ ਤੱਕ ਸਦਾ ਨਾਲ ਹੈ ਅਤੇ ਹਮੇਸ਼ਾ ਇੱਕ ਰਸ ਹੈ, ਉਹ ਸੁੰਦਰ ਹੈ। ਅਤੇ ਮਾਲਕ ਪਰਮਾਤਮਾ ਜੀ ਦੀ ਦਾਤ ਗੁਰ, ਉਹ ਗੁਰਮੰਤਰ ਦੇਣ ਵਾਲਾ, ਸ਼ਬਦ ਦੇਣ ਵਾਲਾ ਤੇ ਸਭ ਧਰਤੀ ਦੀ ਪਰਤ ਪਾਲਣਾ ਕਰਨ ਵਾਲਾ ਹੈ।
ਸੁਖ ਸਹਿਜ ਆਨੰਦ ਕਣੇਰੇ ਪਤਿਤ ਪਾਵਨ ਸਾਧੂ ਧੂਰਾ।
ਉਹ ਸੁਖ ਦੇਣ ਵਾਲਾ, ਸਹਿਜ ਆਨੰਦ ਕਣੇਰੇ, ਉਹਦੇ ਦਰ ਤੋਂ ਬਖਸ਼ਿਸ਼ਾਂ ਮਿਲਦੀਆਂ ਹਨ ਤੇ ਪਤਿਤਾਂ ਨੂੰ ਪਾਵਨ ਕਰਨ ਵਾਲਾ ਗੁਰੂ ਦਾ ਦਰ ਤੇ ਗੁਰੂ ਦੇ ਚਰਨਾਂ ਦੀ ਧੂਰ ਹੈ। ਲੜੀ ਵਾਲੇ ਸ਼ਬਦ ਵੱਲ ਗੁਸਤਾਖੀ ਦੀ ਮਾਫ਼ੀ ਆਪਾਂ ਨਹੀਂ ਭਰ ਸਕਾਂਗੇ। ਇੱਕ ਬਾਤ ਸੁਣਿਓ, ਕਿਉਂਕਿ ਬਾਤ ਸਮਝ ਆ ਜਾਏ, ਬੜੀ ਲੋੜ ਹੈ। ਗੁਰਮੁਖੋ, ਮੈਂ ਬੇਨਤੀ ਕਰਨਾ ਇਸ ਮੁਕੱਦਰ ਸਥਾਨ ਰਾਹੀਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ, ਤੁਸੀਂ ਜਿੱਥੇ ਵੀ ਸੁਣ ਰਹੇ ਹੋ, ਅੱਜ ਨਾ ਪੰਥ ਨੂੰ ਇੱਕ ਬਾਤ 'ਤੇ ਹੋਰ ਧਿਆਨ ਦੇਣ ਦੀ ਲੋੜ ਹੈ। ਕਿਸੇ ਨੂੰ ਛੋਟਾ ਵੱਡਾ ਕਹਿਣ ਦਾ ਮੇਰੇ ਵਿੱਚ ਜ਼ਰੀਆ ਨਹੀਂ, ਨਾ ਮੈਂ ਕਹਿ ਸਕਾਂ। ਸਿੱਖ ਦਾ ਜਿਹੜਾ ਜੀਵਨ ਹੁੰਦਾ ਆਪਣੇ ਆਪ ਨੂੰ ਘੜਨਾ, ਪਰ ਇੱਕ ਬੇਨਤੀ ਜ਼ਰੂਰ ਹੈ, ਅੱਜ ਤੁਸੀਂ ਕੋਈ ਵੀ ਦਿਹਾੜੇ ਮਨਾਓ। ਪ੍ਰਬੰਧਕ ਕਮੇਟੀਆਂ ਜਦੋਂ ਪ੍ਰਚਾਰਕਾਂ ਨੂੰ ਬੁਲਾਓ ਨਾ, ਉਹਨੂੰ ਕਿਹਾ ਕਰੋ ਵੀ ਤੂੰ ਸਿਰਫ ਇਸੇ 'ਤੇ ਬੋਲਣਾ। ਅਸੀਂ ਅੱਜ ਪ੍ਰਚਾਰਕ ਘੱਟ, ਆਲੋਚਕ ਜ਼ਿਆਦਾ ਹੋ ਰਹੇ। ਹੁੰਦੇ ਸ਼ਹੀਦੀ ਦਿਹਾੜੇ ਹੈ, ਅਸੀਂ ਉੱਥੇ ਆਪਣੇ ਆਪਸ ਵਿੱਚ ਨਿੰਦਿਆ 'ਤੇ ਲੱਗੇ ਹੋਏ। ਹੁੰਦਾ ਕਿਹੜਾ ਦਿਹਾੜਾ, ਅਸੀਂ ਕਿਸ 'ਤੇ ਬੋਲ ਰਹੇ ਹੁੰਦੇ? ਗੁਰੂ ਰਹਿਮਤ ਕਰੇ, ਜੇ ਤਾਂ ਸ਼ਬਦ ਦੀ ਕਥਾ ਹੈ ਅਤੇ ਸ਼ਬਦ ਦੇ ਪ੍ਰਕਰਨ ਦੇ ਦਾਇਰੇ ਵਿੱਚ ਇਤਿਹਾਸ ਦੀ ਬਾਤ ਕਰੀਏ। ਜੇ ਸ਼ਹੀਦੀ ਦਿਹਾੜੇ ਜਾਂ ਜਿਹੜਾ ਵੀ ਇਤਿਹਾਸਕ ਦਿਹਾੜਾ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪਹਿਲਾ ਪ੍ਰਕਾਸ਼ ਹੈ, ਸੰਪੂਰਨਤਾ ਦਿਵਸ ਹੈ, ਉਸ ਇਤਿਹਾਸ 'ਤੇ ਪੁਆਇੰਟ ਟੂ ਪੁਆਇੰਟ ਸੈਂਟਰਲਾਈਜ ਰਹੀਏ, ਉਹਦੇ 'ਤੇ ਅਸੀਂ ਸੇਧ ਲੈਣ ਦਾ ਯਤਨ ਕਰੀਏ। ਪਤਿਤ ਪਾਵਨ ਸਾਧੂ ਧੂਰਾ, ਇੱਕ ਛੋਟੀ ਜਿਹੀ ਬੇਨਤੀ। ਮਹਾਰਾਜ ਜੀ ਬਾਰਾਮੂਲਾ ਨੇ ਕਸ਼ਮੀਰ, ਅਤੇ ਤੁਸੀਂ ਜਾਣਦੇ ਹੋ ਨਾ, ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਈ ਅਤੇ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਨਾਲ ਨੇ, ਮਹਾਰਾਜ ਨੇ ਕਿਹਾ ਜਾ ਕੇ ਵੇਖੋ। ਸਿੱਖਾਂ ਨੇ ਆ ਕੇ ਕਿਹਾ ਮਹਾਰਾਜ ਅੱਗੇ ਚੱਲੋ। ਕਹਿਣ ਲੱਗੇ ਕਿਉਂ? ਕਹਿੰਦੇ ਇੱਕ ਖੁਥਰਾ ਜਿਹਾ ਬੱਚਾ ਹੈ, ਮੂੰਹ ਵਿੱਚ ਦੰਦ ਲਿਬੜਿਆ ਹੋਇਆ, ਕਿਉਂਕਿ ਰੋ ਰਿਹਾ ਸੀ ਅਤੇ ਆਪਣੀ ਗੰਦਗੀ ਸਰੀਰ ਨਾਲ ਲੱਗੀ ਹੋਈ ਸੀ। ਸਿੱਖ ਆ ਗਏ ਸੀ, ਮਹਾਰਾਜ ਚਲੋ ਚੱਲੀ ਅੱਗੇ। ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਉਤਰੇ, ਸ਼ਬਦ ਮੇਰੇ ਧਿਆਨ 'ਚ ਹੈ, ਪਤਿਤ ਪਾਵਨ, ਡਿੱਗਿਆਂ ਹੋਇਆਂ ਨੂੰ ਵੀ ਪਵਿੱਤਰ ਕਰਨ ਵਾਲਾ, ਉਹ ਮਨ ਕਰਕੇ ਹੋਵੇ, ਤਨ ਕਰਕੇ ਹੋਵੇ। ਅਤੇ ਗੁਰਮੁਖੋ, ਜਦੋਂ ਗੁਰੂ ਹਰਗੋਬਿੰਦ ਸਾਹਿਬ ਗਏ, ਉਸ ਬੱਚੇ ਵੱਲ ਵੇਖਿਆ, ਸੱਚਮੁੱਚ ਉਹ ਲਿਬੜਿਆ ਹੋਇਆ ਆਪਣੀ ਵਿਸ਼ਟਾ ਨਾਲ ਅਤੇ ਮੂੰਹ ਵਿੱਚ ਦੰਦ ਨੇ। ਮਹਾਰਾਜ ਨੇ ਨਾ ਆਪਣਾ ਕਮਰ ਕੱਸਾ ਖੋਲ੍ਹਿਆ, ਉਹਦੇ ਵਿੱਚ ਲਪੇਟ ਲਿਆ, ਕਿਉਂਕਿ ਤਨ ਵਸਤਰਾਂ ਤੋਂ ਹੀਣ ਸੀ, ਨਗਨ ਸੀ, ਛੋਟਾ ਜਿਹਾ ਸੀ। ਅਤੇ ਮਹਾਰਾਜ ਥੱਲੇ ਇੱਕ ਨਦੀ 'ਤੇ ਗਏ, ਉਹਦਾ ਇਸ਼ਨਾਨ ਕਰਾਇਆ ਗੁਰੂ ਹਰਗੋਬਿੰਦ ਸਾਹਿਬ, ਅਤੇ ਇਸ਼ਨਾਨ ਕਰਾ ਕੇ ਆਪਣੇ ਵਸਤਰ ਵਿੱਚ ਲਪੇਟ ਕੇ ਸਿੱਖਾਂ ਸਾਹਮਣੇ ਲਿਆ ਕੇ ਕਿਹਾ, ਇਹ ਹੈ ਸਾਡੇ ਸਤਿਗੁਰੂ ਦੀ ਵਡਿਆਈ। ਸਿੱਖਾਂ ਸਾਹਮਣੇ ਲਿਆ ਕੇ ਕਿਹਾ, ਕਹਿਣ ਲੱਗੇ ਭਲਿਓ, ਤੁਸੀਂ ਕਹੀ ਜਾਂਦੇ ਸੀ ਇਹ ਖੁਥਰਾ, ਇਹਦੇ ਵਰਗਾ ਦੁਨੀਆਂ 'ਤੇ ਸੁਥਰਾ ਕੋਈ ਨਹੀਂ। ਬਣਾ ਤਾ ਨਾ ਸੁਥਰਾ, ਨਹੀਂ ਤਾਂ ਖਤਮ ਹੋ ਜਾਂਦਾ। ਹਰੇਕ ਚੀਜ਼ ਖਤਮ ਹੋ ਜਾਏਗੀ ਜਿਹੜੀ ਗੁਰੂ ਦੇ ਹੱਥ 'ਚੋਂ ਛੁੱਟ ਜਾਏਗੀ। ਭਾਈ ਨੰਦ ਲਾਲ ਜੀ, ਹਰੇਕ ਚੀਜ਼ ਉੱਚੀ ਹੋ ਜਾਏਗੀ ਜਿਹੜੀ ਗੁਰੂ ਦੇ ਹੱਥ 'ਚ ਆ ਜਾਏਗੀ। ਆਪਣੇ ਆਪ ਨੂੰ ਗੁਰੂ ਦੇ ਹੱਥਾਂ 'ਚ ਦੇਈਏ, ਗੁਰੂ ਦੀ ਸ਼ਰਨ ਵਿੱਚ ਆਈਏ, ਕਿਉਂਕਿ ਗੁਰੂ ਪਤਤਾ ਨੂੰ ਪਾਵਨ ਕਰਨ ਵਾਲਾ, ਗੁਰੂ ਦੇ ਦਰ ਦੀ ਧੂਰ ਪਤਤਾ ਨੂੰ ਪਾਵਨ ਕਰਨ ਵਾਲੀ ਹੈ।
ਹਰ ਮਿਲੇ ਨਾਰਾਇਣ ਨਾਨਕਾ ਮਨੋਰਥ ਪੂਰਾ।
ਮਹਾਰਾਜ ਜੀ ਪਾਵਨ ਸ਼ਬਦ ਦੀ ਅਖੀਰਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਹਰ ਮਿਲੇ ਨਾਰਾਇਣ। ਉਹ ਮਾਲਕ ਜਿਹੜਾ ਆਇਨ ਕਹਿੰਦੇ ਘਰ, ਨਰ ਕਹੀਦਾ ਪੁਰਖ ਵਿਆਪਕ, ਜਿਹਦਾ ਸਾਰਿਆਂ 'ਚ ਘਰ ਹੈ। ਮਹਾਰਾਜ ਕਹਿੰਦੇ ਜਦੋਂ ਉਹ ਮਿਲ ਜਾਂਦਾ, ਮਿਲਦਾ ਕਿਵੇਂ? ਗੁਰੂ ਦੁਆਰਾ। ਤੇ ਮਹਾਰਾਜ ਕਹਿੰਦੇ ਨਾਨਕਾ ਮਨੋਰਥ ਹੋ ਪੂਰਾ, ਇਹ ਜ਼ਿੰਦਗੀ ਦਾ ਮਨੋਰਥ ਹੈ ਜਿਹੜਾ ਪੂਰਾ ਹੋ ਜਾਂਦਾ ਹੈ। ਆਓ ਗੁਰਮੁਖੋ, ਸਮੇਂ ਦੀ ਸੀਮਾ ਸਮਾਪਤ ਹੈ, ਸਤਿਗੁਰੂ ਰਹਿਮਤ ਕਰਨ, ਮਹਾਰਾਜ ਜੀ ਦੇ ਅੰਮ੍ਰਿਤ ਸ਼ਬਦ ਨਾਲ ਜੁੜੀਏ। ਵੇਖੋ, ਤਿੰਨ ਸ਼ਬਦ ਵਿੱਚ ਮੁੱਖ ਜਿਹੜੇ ਕੰਸੈਪਟ ਸਿਧਾਂਤ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਪ੍ਰੀਤ ਜਿਵੇਂ ਮੱਛੀ ਦੀ ਅਤੇ ਪਾਣੀ ਦੀ ਹੈ, ਜਿਵੇਂ ਸਵਾਂਤੀ ਬੂੰਦ ਨੂੰ ਪਪੀਹਾ ਚਾਹੁੰਦਾ, ਇਵੇਂ ਅਸੀਂ ਕਦੇ ਗੁਰੂ ਦੇ ਸ਼ਬਦ ਲਈ, ਗੁਰੂ ਦੇ ਦਰ ਲਈ, ਝਾਗੁਰ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਸਤਿਗੁਰੂ ਰਹਿਮਤ ਕਰਨ, ਇਵੇਂ ਗੁਰੂ ਦੇ ਦਰ ਨਾਲ ਜੁੜੀਏ। ਸੱਚਮੁੱਚ ਜੀਵਨ ਸਾਡਾ ਸਵਰ ਜਾਏਗਾ। ਜਿਹੜੀ ਕੁਦਰਤ ਹੈ ਨਾ, ਕੱਖ ਕੰਡਾ ਉੱਥੇ ਹੁੰਦਾ ਜਿੱਥੇ ਬੀਜ ਨਾ ਬੀਜਿਆ ਜਾਏ, ਜਿੱਥੇ ਸ਼ਬਦ ਦਾ ਬੀਜ ਬੀਜਿਆ ਗਿਆ, ਨਸ਼ੇ ਵਿਕਾਰ ਆਪੇ ਉੱਥੋਂ ਚਲੇ ਜਾਂਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ, ਜੁਗੋ ਜੁਗੇ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਿੰਘ ਸਾਹਿਬਾਨ, ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸਮੂਹ ਸਿੰਘ ਸਾਹਿਬਾਨ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੱਜਣਾਂ ਦਾ ਧੰਨਵਾਦ, ਸਹਿਯੋਗ ਦੇ ਕੇ ਆਪ ਜੀ ਦੇ ਦਰਸ਼ਨ ਕਰਾਉਂਦੇ ਨੇ, ਸਭ ਦਾ ਹਾਰਦਿਕ ਧੰਨਵਾਦ। ਭੁੱਲਾਂ ਦੀ ਮੁਆਫ਼ੀ ਬਖਸ਼ੋ, ਅਸੀਸਾਂ ਦੀ ਦਾਤ ਬਖਸ਼ੋ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ, ਸਹਿਬ ਸਿਓ ਮੇਲ ਅੰਤਲੀਆਂ ਪੰਕਤੀਆਂ ਪੜ੍ਹ, ਸਮਾਪਤੀ ਹੈ ਜੀ।
ਸੁਖ ਸਹਿਜ ਆਨੰਦ ਕਣੇਰੇ, ਪਤਤ ਪਾਵਨ ਸਾਧੂ ਧੂਰਾ, ਹਰ ਮਿਲੇ ਨਾਰਾਇਣ ਨਾਨਕਾ, ਮਨੋਰਥ ਪੂਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।